ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ। ਗੁਰਮੁਖ ਅੰਤਰ ਸ਼ਾਂਤ ਹੈ, ਮਨ ਤਨ ਨਾਮ ਸਮਾਏ। ਨਾਮੋ ਚਿਤਵੈ ਨਾਮ ਪੜੈ, ਨਾਮ ਰਹੈ ਲਿਵ ਲਾਏ। ਗੁਰਮੁਖ ਅੰਤਰ ਸ਼ਾਂਤ ਹੈ, ਮਨ ਤਨ ਨਾਮ ਸਮਾਏ। ਨਾਮੋ ਚਿਤਵੈ ਨਾਮ ਪੜੈ, ਨਾਮ ਰਹੈ ਲਿਵ ਲਾਏ। ਨਾਮ ਪਦਾਰਥ ਪਾਇਆ, ਚਿੰਤਾ ਗਈ ਬਿਲਾਏ। ਸਤਿਗੁਰ ਮਿਲਿਆ ਨਾਮ ਉਪਜੈ, ਤਿਸਨਾ ਭੁੱਖ ਸਭ ਜਾਏ। ਨਾਨਕ ਨਾਮੇ ਰਤਿਆ, ਨਾਮੋ ਪੱਲੈ ਪਾਏ। ਸਤਿਗੁਰ ਮਿਲਿਆ ਨਾਮ ਉਪਜੈ, ਤਿਸਨਾ ਭੁੱਖ ਸਭ ਜਾਏ। ਨਾਨਕ ਨਾਮੇ ਰਤਿਆ, ਨਾਮੋ ਪੱਲੈ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਪ ਵੱਡਿਆਂ ਭਾਗਾਂ ਵਾਲੇ ਹੋ, ਅਕਾਲ ਪੁਰਖ ਦੇ ਚੌਥੇ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦਰਸ਼ਨ ਇਸ਼ਨਾਨ ਕਰ ਰਹੇ ਹੋ। ਇਸ ਪਾਵਨ ਅਸਥਾਨ ਦੇ ਉੱਪਰ ਅਕਾਲ ਪੁਰਖ ਜੀ ਦੇ ਸ਼ਬਦਾਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਵਾਨ ਹੋ ਕਰਕੇ ਮਨੁੱਖਤਾ ਦੇ ਭਲੇ ਹਿੱਤ ਜੋ ਅਗੰਮੀ ਫੁਰਮਾਨ ਬਖਸ਼ਦੇ ਨੇ, ਉਹਦੀ ਕਥਾ ਆਪ ਸੰਗਤਾਂ ਪ੍ਰਤੱਖ ਹਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਕੱਦਸ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਰਵਣ ਕਰਦੇ ਹੋ। ਆਓ ਉਸ ਅਗੰਮੀ ਫੁਰਮਾਨ ਦੇ ਨਾਲ ਜੁੜ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਆਪਾਂ ਸਫਲਾ ਕਰਨਾ ਹੈ। ਔਰ ਅੱਜ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਲਖਤੇ ਜਿਗਰ ਦਿਲਬੰਦ ਪਰਮੇਸ਼ਵਰ ਵਿੱਚ ਅਭੇਦ ਹਸਤੀ ਧੰਨ ਧੰਨ ਬਾਬਾ ਅਟਲ ਰਾਏ ਜੀ ਦਾ ਆਗਾਸ ਦਿਵਸ ਵੀ ਹੈ। ਉਹਨਾਂ ਸਤਪੁਰਸ਼ਾਂ ਦਾ ਆਉਣਾ ਸੰਮਤ 1676 ਵਿਕਰਮੀ ਨੂੰ ਹੋਇਆ ਅੰਮ੍ਰਿਤਸਰ ਦੇ ਵਿੱਚ। ਕੋਈ 9 ਵਰਿਆਂ ਦੀ ਉਮਰਾਂ ਉਹਨਾਂ ਨੇ ਇਸ ਰੂਹੇ ਜ਼ਮੀਨ ਤੇ ਭੋਗੀ ਹੈ। 1685 ਬਿਕਰਮੀ ਸੰਮਤ ਨੂੰ ਚਲਾਣਾ ਕਰ ਗਏ ਸਨ। ਬਖਸ਼ਿਸ਼ ਪ੍ਰਾਪਤ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਪਾਸੋਂ ਉਹਨਾਂ ਨੂੰ ਬਾਬਾ ਅਟਲ ਪੱਕੀਆਂ ਪਕਾਈਆਂ ਕੱਲ। ਗੁਰੂ ਗ੍ਰੰਥ ਸਾਹਿਬ ਕਹਿੰਦੇ ਓਏ ਦਾਤੇ ਦੁੱਖ ਕਾਟਨ ਹਾਰ, ਜਿਹੜੇ ਜਨ ਨੇ ਮਹਾਂਪੁਰਸ਼ ਨੇ ਪ੍ਰਭੂ ਦੇ ਗੀਤ ਗਾ ਕੇ ਖਜ਼ਾਨਿਆਂ ਦੇ ਮਾਲਕ ਹੋ ਨਿਬੜਦੇ ਨੇ, ਝੋਲੀਆਂ ਭਰਨ ਵਾਲੀ ਉਹਨਾਂ ਦੀ ਹਸਤੀ ਬਣ ਜਾਂਦੀ ਹੈ, ਰੋਗ ਸੋਗ ਮਿਟਾਉਣ ਵਾਲੇ ਹੋ ਜਾਂਦੇ ਨੇ। तो ऐसे वो महापुरुष होए ने उन्हां नूं भी याद करदियां आप संगतां इत्थे उन्हां दे स्थान ते हाजरियां भरदे हो। आओ अगे अगमी फुरमान की व्याख्या नाल जुड़िए। उपरंत यह जो शहीदी दिहाड़े चल रहे ने, गुरु गोबिंद सिंह पातशाह जी उन्हां दे साहिबजादे माता गुजरी प्यारे साहिबान और गुरां दे प्यारे सिंह जिन्हां ने दीन मजहब लई आपा वारिया, आनंदपुर साहिब तो लैके चमकौर की गढ़ी तक आपां इह जतन करांगे अज अते कल दे दीवान विच विचार रखी जा सके। श्री मुखवाक दी कथा श्रवण करो जी।
सतनाम श्री वाहिगुरु साहिब जी। सलोक महला चौथा।
तन तन श्री गुरु रामदास साहिब सचे पातशाह जी इथे गलुए मुबारक तो फुरमान जारी करदे ने। ये पावन शब्द श्री गुरु ग्रंथ साहिब जी दे 653 अंग दे उपर दर्ज है। महाराज इस अगमी फुरमान नू राग सोठ दे विच प्रगट करदे ने। राग सोठ वार महले चौथे की 29 पौड़ियां ने, ये 27वीं पौड़ी है। फुरमान करदे हन पातशाह।
गुरमुख अंतर शांत है, मन तन नाम समाए।
जिन्हां दा मुख गुरु वल है, जेड़े मन दे पिछे नहीं चलदे, समर्पित ने गुरां दी सिख्या नूं, नाम बाणी दे अभ्यास करके वो शांत चित रहिंदे ने, उन्हां दी भड़कना मुक्की हुंदी है। वो विकारां विच इधर उधर नहीं दौड़दे, मन ठहराओ विच रहिंदा है, शीतलता विच रहिंदा है, चैन विच रहिंदा है, अमन विच रहिंदा है, शांति विच रहिंदा है। मन अते तन करके नामी नूं याद करदे ने, वाहिगुरु नूं चौंकड़ा ला के बहिंदे ने, ते मन वी उत्थे टिकिया हुंदा है। आम लोकां दा तन किते होर, मन किते होर उडारी लाउंदा है। गुरमुखां दी निशानी है मन अते तन प्रभु दे गीत विच जुड़ जांदे हन।
नामो चितवै नाम पढ़ै, नाम रहै लिव लाए।
उन्हां दी चितवनी विच, उन्हां दी याद विच भी नाम है, और वो धार्मिक ग्रंथां नूं पढ़दे ने जिन्हां दे अंदर प्रभु दी सिफत हुंदी है। फिर जेड़ा नाम वो पढ़दे ने गलुए दे नाल, जुबान दे नाल, उहदे च लिव ला के रहिंदे ने। जिवें तेल दी तार एक वत चलदी है ना, इदां संसार वल्लों टुट के निरंकार विच बिरती नूं जोड़ लैणा। एक संस्कृत का लफ्ज है लिपसा, वह मूल है इस शब्द का लिव का। तो निरंकार दे विच उन्हां दी लिव लगी हुंदी है।
नाम पदार्थ पाया चिंता गई बिलाए।
इत्थे लफ्ज है चिंता, गमी, फिकर। बिलाए दा भाव हुंदा है विलय, संस्कृत विच लय, लीन हो जाना, डुब जाना। नाम विच चिंता मिट गई, जांदी रही। नाम जपने करके चिंता गलों लै गई। विलय दा मतलब जुदा होना भी हुंदा है। ਨਾਮ ਜਪਣ ਵਾਲਿਆਂ ਕੋਲੋਂ ਚਿੰਤਾ ਦੂਰ ਹੋ ਜਾਂਦੀ ਹੈ, ਜੁਦਾ ਹੋ ਜਾਂਦੀ ਹੈ, ਸੋਗ ਨਹੀਂ ਰਹਿੰਦਾ, ਡਿਪਰੈਸ਼ਨ ਉਹਨਾਂ ਨੂੰ ਨਹੀਂ ਰਹਿੰਦਾ।
ਸਤਿਗੁਰ ਮਿਲਿਆ ਨਾਮ ਉਪਜੈ ਤਿਸਨਾ ਭੁੱਖ ਸਭ ਜਾਏ।
ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆ ਜਾਓ, ਜਿਹੜੀ ਤ੍ਰਿਸ਼ਨਾ ਹੈ, ਤਪਦੇ ਰਹਿੰਦੇ ਹਾਂ ਆਹ ਨਹੀਂ ਮਿਲਿਆ ਉਹ ਨਹੀਂ ਮਿਲਿਆ, ਪਦਾਰਥਾਂ ਦੀ ਤ੍ਰਿਖਾ ਪਿਆਸਾ, ਦਸਾਂ ਨੌਵਾਂ ਦੀ ਕਿਰਤ ਤੋਂ ਬਾਅਦ ਦੀ ਭੁੱਖ, ਦੂਸਰੇ ਦਾ ਹੱਕ ਮਾਰਨ ਦੀ ਗੱਲ, ਮੁਰਦਾਰ ਖਾਣ ਦੀ ਗੱਲ, ਜਿਹੜਾ ਇਹ ਫੁਰਨਾ ਸੀ ਮਨ ਵਿੱਚ ਉਹਦੀ ਜਗ੍ਹਾ ਨਾਮ ਨੇ ਲੈ ਲਈ। ਹੁਣ ਰੱਜ ਆ ਗਿਆ ਹੈ, ਤ੍ਰਿਸ਼ਨਾ ਮਿਟ ਗਈ ਹੈ, ਦਰ ਦਰ ਤੇ ਝੋਲੀਆਂ ਨਹੀਂ ਅੱਡੇਗਾ। ਜਿਨੇ ਗੁਰੂ ਨਾਨਕ ਅੱਗੇ ਝੋਲੀ ਅੱਡ ਲਈ ਉਹਦਾ ਮੰਗਣਾ ਮੁੱਕ ਜਾਂਦਾ ਹੈ।
ਨਾਨਕ ਨਾਮੇ ਰਤਿਆ ਨਾਮੋ ਪੱਲੇ ਪਾਏ।
ਜਿਹੜੇ ਅਕਾਲ ਪੁਰਖ ਦੇ ਨਾਮ ਵਿੱਚ ਰਤੇ ਨੇ, ਨਾਮ ਜਪਦੇ ਨੇ, ਉਹਨਾਂ ਦੇ ਅੰਤਸ਼ਕਰਨ ਮਨ ਰੂਪੀ ਪੱਲੇ ਵਿੱਚ ਨਾਮ ਪੈ ਜਾਂਦਾ ਹੈ, ਨਾਮ ਧਨ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ।
ਮਹੱਲਾ ਚੌਥਾ, ਸਤਿਗੁਰ ਪੁਰਖ ਜੇ ਮਾਰਿਆ ਭਰਮ ਭਰਮਿਆ ਘਰ ਛੋੜ ਗਿਆ।
ਗੁਰਦੇਵ ਜਿਹੜੇ ਨੇ, ਸਰਬ ਸ਼ਕਤੀਮਾਨ ਨੇ, ਜਿਹੜਾ ਉਹਨਾਂ ਦੇ ਚਰਨਾਂ ਵਿੱਚ ਟਿਕ ਜਾਂਦਾ ਹੈ, ਉਹ ਸ਼ਬਦ ਦਾ ਐਸਾ ਬਾਣ ਮਾਰਨਗੇ, ਐਸੀ ਮਾਰ ਮਾਰਦੇ ਨੇ, ਵਿਕਾਰ ਦੌੜ ਉੱਠਦੇ ਨੇ, ਭਰਮ ਮਿਟ ਜਾਂਦਾ ਹੈ। ਅੰਤਰੀਵ ਪੱਖ ਤੇ ਇਹ ਹੈ, ਬਾਹਰ ਮੁਖੀ ਪੱਖ ਇਸ ਸ਼ਬਦ ਦਾ ਹੈ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਰਵਾਹੇ ਕਤਰੀ ਨੂੰ ਤਾੜਨਾ ਕੀਤੀ ਸੀ, ਸਮਝਾਉਣਾ ਕੀਤਾ ਸੀ, ਗੁਰਮਤ ਦਾ ਧਾਰਨੀ ਹੋ, ਗੁਰੂ ਕਿਆਂ ਦਾ ਬੁਰਾ ਚਿਤਵਦਾ ਹੈ, ਨਿਰਵੈਰ ਹਸਤੀ ਹੈ ਗੁਰਦੇਵ ਦੀ, ਇਹ ਵੈਰ ਕਮਾਉਂਦਾ ਹੈ। ਦਿੱਲੀ ਤੱਕ ਇਹਨੇ ਭੱਜ ਦੌੜ ਕੀਤੀ ਸੀ, ਦਰਬਾਰ ਵਿੱਚ ਜਾ ਕੇ, ਮਜਲਸ ਵਿੱਚ ਜਾ ਕੇ ਸ਼ਿਕਾਇਤਾਂ ਲਾਉਂਦਾ ਸੀ, ਗੁਰਾਂ ਦਾ ਵਿਰੋਧ ਕਰਦਾ ਰਿਹਾ, ਕਹਿੰਦੇ ਭਰਮਦਾ ਭਰਮਦਾ ਰਿਹਾ, ਫਿਰਦਾ ਫਿਰਦਾ ਰਿਹਾ, ਕਿਧਰੇ ਵੀ ਇਹਦੀ ਸੁਣਵਾਈ ਨਾ ਹੋਈ, ਕਿਉਂਕਿ ਕੂੜਾ ਬੰਦਾ ਸੀ। ਤੋ ਗੁਰੂ ਕਿਆਂ ਨਾਲ ਮੱਥਾ ਲਾ ਕੇ ਭਟਕਣਾ ਹੀ ਰਹਿ ਜਾਂਦੀ ਹੈ, 84 ਲੱਖ ਜੂਨਾਂ ਵਿੱਚ ਭਟਕਣਾ ਹੀ ਪੈਂਦਾ ਹੈ, ਪੱਲੇ ਕੁਝ ਨਹੀਂ ਪੈਂਦਾ।
ਉਸ ਪਿੱਛੇ ਵੱਜੈ ਫਕੜੀ ਮੋਹ ਕਾਲਾ ਆਗੈ ਭਇਆ।
ਜਿਹੜੇ ਗੁਰੂ ਪਰਮੇਸ਼ਰ ਤੋਂ ਦੂਰ ਨੇ ਉਹਨਾਂ ਦਾ ਲੋਕ ਜਾਂਦਾ ਰਿਹਾ। ਜਿਹੜਾ ਫਕੜੀ ਲਫ਼ਜ਼ ਹੈ, ਇਹਦਾ ਮਤਲਬ ਹੁੰਦਾ ਬਦਨਾਮੀ ਦੀ ਡੰਡੀ, ਬਦਨਾਮੀ ਦੀਆਂ ਗੱਲਾਂ, ਬਦਖੋਈ। ਗੁਰੂ ਨੂੰ ਛੱਡਿਆ, ਲੋਕ ਮਨਮੁਖਾਂ ਦੀ ਬਦਖੋਈ ਕਰਦੇ ਨੇ, ਲੋਕ ਕਹਿੰਦੇ ਨੇ ਗੁਰੂ ਮਾਰਿਆ ਹੈ। ਦੂਸਰਾ ਹੈ ਜੋ ਮਰਵਾਹਾ ਹੈ, ਲੋਕ ਇਹਦੇ ਬਾਰੇ ਕਹਿੰਦੇ ਸਨ ਵੀ ਇਹ ਗੁਰਾਂ ਨਾਲ ਵੈਰ ਕਮਾਉਂਦਾ ਹੈ, ਕੂੜਾ ਹੈ, ਝੂਠਾ ਹੈ, ਸੱਚ ਨਾਲ ਟਕਰਾਉਂਦਾ, ਇਹਦੀ ਸੁਣਵਾਈ ਨਹੀਂ ਹੋਣੀ, ਇਉਂ ਡੰਡੀ ਪਿੱਟਦੇ ਸਨ ਉਹਦੇ ਪਿੱਛੇ।
ਉਸ ਅਰਲ ਬਰਲ ਮੋਹ ਨਿਕਲੈ ਨਿਤ ਝੱਗੂ ਸੁੱਟਦਾ ਮੂਆ।
ਅਰਲ ਬਰਲ ਐਵੇਂ ਵੱਧ ਘੱਟ ਬਚਨ ਕਰਦੇ ਰਹਿਣਾ, ਚੁਗਲੀ ਨਿੰਦਾ ਕਰਦੇ ਰਹਿਣਾ, ਮਨਮਤੀਆ ਬੰਦਾ ਚੁਗਲੀ ਨਿੰਦਾ ਵਿੱਚ ਜੀਵਨ ਗੁਜ਼ਾਰਦਾ ਹੈ, ਨਿੰਦਾ ਰੂਪੀ ਝੱਗ ਸੁੱਟੀ ਜਾਂਦਾ ਹੈ। ਦੂਸਰਾ ਭਾਵ ਹੈ ਜੋ ਇਹ ਮਰਵਾਹਾ ਸੀ, ਜਗ੍ਹਾ ਜਗ੍ਹਾ ਤੇ ਭੜਕਦਾ ਸੀ, ਸ਼ਾਹੀ ਦਰਬਾਰਾਂ ਦੇ ਵਿੱਚ ਝੱਗ ਸੁੱਟਦਾ ਦੀ ਗੁਰਾਂ ਦੇ ਅਗੇਂਸਟ, ਸੁਰਤ ਖਰਾਬ ਹੋ ਗਈ, ਪਾਗਲ ਹੋ ਗਿਆ, ਅਰਲ ਬਰਲ ਬਾਤਾਂ ਪਾਉਣ ਲੱਗਿਆ, ਗੁਰੂ ਦਾ ਮਾਰਿਆ ਫਿਟਕਾਰਿਆ ਹੋਇਆ ਭਟਕਦਾ ਫਿਰਦਾ ਹੈ।
ਕਿਆ ਹੋਵੇ ਕਿਸੈ ਹੀ ਦੈ ਕੀਤਾ ਜਾਂ ਧੁਰ ਕਿਰਤ ਉਸ ਦਾ ਇਹੋ ਜਿਹਾ ਪਿਆ।
ਕੋਈ ਕੀ ਕਰ ਸਕਦਾ ਹੈ, ਧੁਰੋਂ ਵਾਹਿਗੁਰੂ ਦੇ ਦਰ ਤੋਂ ਜਦੋਂ ਕਰਮ ਹੀ ਐਸਾ ਉਕਰਿਆ ਹੋਇਆ ਹੈ ਮਸਤਕ ਤੇ, ਕਰਮੀ ਉਹਦੇ ਇੱਦਾਂ ਦੇ ਨੇ ਜੋ ਪ੍ਰਗਟ ਹੋ ਰਹੇ ਨੇ ਦੁਨੀਆਂ ਤੇ, ਬੁਰਾਈ ਉਹਦੇ ਪੱਲੇ ਪੈਣੀ ਹੈ। ਯਾਦ ਰੱਖਿਓ, ਓਨੀ ਹੀ ਵਡਿਆਈ ਮਿਲਦੀ ਹੈ ਜਿੰਨੀ ਵਾਹਿਗੁਰੂ ਨੇ ਲਿਖੀ ਹੈ, ਓਨੀ ਹੀ ਬਦਖੋਈ ਹੋਵੇਗੀ ਜਿੰਨੀ ਉਸਨੇ ਲਿਖੀ ਹੈ। ਤੋ ਕਹਿੰਦੇ ਇੱਥੇ ਕੋਈ ਫਿਕਰ ਕਰੇ, ਕੋਈ ਗਿਲਾ ਕਰੇ, ਬੜਾ ਧੱਕਾ ਹੋਇਆ ਜੀ, ਇਹ ਹੋਇਆ ਜੀ, ਵੋ ਹੋਇਆ ਜੀ, ਕਿਸੇ ਨੂੰ ਨੇਕਨਾਮੀ ਕਹੀਦਾ, ਕਿਸੇ ਨੂੰ ਬਦਕਰਮੀ ਕਹੀਦਾ ਹੈ, ਕੁਝ ਵੀ ਕਿਸੇ ਦੇ ਹੱਥ ਨਹੀਂ ਹੈ। ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ, ਤਵ ਗੁਣ ਨਾਹੀਂ ਅੰਤ ਹਰੇ। ਇਹ ਪਰਮਾਤਮਾ ਸਾਰੀ ਖੇਡ ਆਪ ਚਲਾਉਂਦਾ ਹੈ।
ਜਿੱਥੇ ਉਹ ਜਾਏ ਤਿੱਥੇ ਉਹ ਝੂਠਾ ਕੂੜ ਬੋਲੇ ਕਿਸੇ ਨਾ ਭਾਵੈ।
ਜਿਹੜੇ ਗੁਰੂ ਘਰੋਂ ਫਿਟਕਾਰੇ ਜਾਂਦੇ ਨੇ, ਉਹ ਕਿਧਰੇ ਵੀ ਚਲੇ ਜਾਣ, ਉਹਨਾਂ ਦੇ ਪੱਲੇ ਕੂੜ ਹੀ ਪੈਣਾ ਹੈ, ਹੋਰ ਕਿਧਰੇ ਝੋਲੀ ਨਹੀਂ ਭਰੇਗੀ। ਖਸਮ ਨੂੰ ਛੱਡ ਕੇ ਛੋਟੇ ਮੋਟਿਆਂ ਦੇ ਅੱਗੇ ਨੱਕ ਰਗੜ ਵੀ ਲਓ ਤੇ ਪੱਲੇ ਕੁਝ ਨਹੀਂ ਪੈਂਦਾ। ਫਿਰ ਉਹ ਖੱਤਰੀ, ਉਹ ਚੌਧਰੀ ਜਗ੍ਹਾ ਜਗ੍ਹਾ ਜਾ ਕੇ ਗੁਰਾਂ ਦੇ ਅਗੇਂਸਟ ਬੋਲਦਾ ਸੀ, ਬਦਨਾਮੀ ਕਰਦਾ ਸੀ, ਬੁਰਾ ਭਲਾ ਕਹਿੰਦਾ ਸੀ, ਕਿਧਰੇ ਸੁਣਵਾਈ ਨਹੀਂ ਹੋਈ। ਬਾਦਸ਼ਾਹ ਅਕਬਰ ਨੇ ਕੋਈ ਸੁਣਵਾਈ ਨਹੀਂ ਕੀਤੀ, ਉਹਦੇ ਕਰਿੰਦਿਆਂ ਸੁਣਵਾਈ ਨਹੀਂ ਕੀਤੀ ਵੀ ਤੂੰ ਝੂਠਾ ਏ। ਉਹ ਕਿਸੇ ਨੂੰ ਵੀ ਨਾ ਪਾਇਆ ਜਿਹੜਾ ਗੁਰੂ ਦਾ ਮਾਰਿਆ ਹੈ।
ਵੇਖੋ ਭਾਈ ਵਡਿਆਈ ਹਰ ਸੰਤੋ ਸਵਾਮੀ ਆਪਣੇ ਕੀ, ਜੈਸਾ ਕੋਈ ਕਰੈ ਤੈਸਾ ਕੋਈ ਪਾਵੈ।
ਦੇਖੋ ਸਾਡੇ ਸਵਾਮੀ ਅਕਾਲ ਪੁਰਖ ਦੀ, ਗੁਰੂ ਨਾਨਕ ਸਾਹਿਬ ਦੀ ਇਹ ਵਡਿਆਈ ਹੈ, ਜੋ ਬੀਜਿਆ ਉਹੀ ਵੱਢਣਾ ਪੈਣਾ ਹੈ। ਇਹ ਨਹੀਂ ਵੀ ਜੋ ਤੁਸੀਂ ਬੀਜਿਆ ਉਹ ਗੁਆਂਢੀ ਵੱਢ ਲੈਣਗੇ, ਗੁਆਂਢੀਆਂ ਦਾ ਬੀਜਿਆ ਬੀਜ ਤੁਸੀਂ ਫਲ ਲੈ ਕੇ ਤੁਰ ਪਓਗੇ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਇਹ ਜਿੰਨੇ ਦੁੱਖ ਨੇ ਇਹ ਗੁਆਂਢੀਆਂ ਨਹੀਂ ਦਿੱਤੇ ਤੈਨੂੰ, ਨਾਮ ਜਿਹਦਾ ਮਰਜ਼ੀ ਲੈ ਤੂੰ, ਇਹ ਪ੍ਰਭੂ ਦੇ ਹੁਕਮ ਵਿੱਚ ਹੈ। ਨਾ ਤੈਨੂੰ ਕੋਈ ਸੁੱਖ ਦੇਣ ਵਾਲਾ ਹੈ, ਆਨਾ ਬਹਾਨਾ ਕੋਈ ਬਣ ਜਾਵੇ, ਰਾਹੀਂ ਕਿਸੇ ਦੇ ਵੀ ਸੁੱਖ ਮਿਲੇ, ਦੇਣ ਵਾਲਾ ਵਾਹਿਗੁਰੂ ਹੈ। ਤੋ ਪਿੱਛੇ ਥਿਊਰੀ ਇਹ ਕੰਮ ਕਰਦੀ ਹੈ, ਜੇ ਚੰਗੇ ਕਰਮ ਕਰੋ, ਕਿਸੇ ਨੂੰ ਹਸਾਓ ਤੇ ਹੱਸੋਗੇ, ਕਿਸੇ ਨੂੰ ਰਵਾਓ ਤੇ ਰੋਓਗੇ, ਬੀਜੋਗੇ ਕਿੱਕਰਾਂ ਤੇ ਕੰਡੇ ਹੀ ਚੁਗਣੇ ਪੈਣੇ ਨੇ, ਬਿਜੌਰ ਦੀਆਂ ਦਾਖਾਂ ਨਹੀਂ ਮਿਲਣੀਆਂ, ਅੰਗੂਰ ਨਹੀਂ ਲੱਗਦੇ ਕਿੱਕਰਾਂ ਨੂੰ। ਤੇ ਜੇ ਨੇਕਨਾਮੀ ਹੋਏ ਤੇ ਖੁਸ਼ੀਆਂ ਮਿਲਣਗੀਆਂ। ਫਰੀਦਾ ਲੋੜੈ ਦਾਖ ਬਿਜੁਰੀਆਂ, ਕਿੱਕਰ ਬੀਜੈ ਜੱਟ ਹੰਡੈ ਉਨ ਕਤਾਏ ਦਾ, ਪੈਂਦਾ ਲੋੜੈ ਪੱਟ। ਉਹ ਮਾਈ ਹੁਣ ਜੇ ਉਨ ਲੈ ਕੇ ਕੋਈ ਕੋਟੀ ਉਣਦੀ ਹੈ, ਜੇ ਆਖੇ ਵੀ ਮਾਮੂਲੀ ਉਨ ਦਾ ਉਣਿਆ ਬਸਤਰ ਮਖਮਲ ਬਣ ਜਾਵੇ ਤੇ ਉਹ ਨਹੀਂ ਬਣਨਾ। ਤੋ ਯਾਦ ਰੱਖਿਓ, ਉਹੀ ਬੀਜੋ ਜਿਹਨੂੰ ਝੱਲ ਸਕੋ, ਇਹ ਵੱਢਣਾ ਪੈਂਦਾ। ਜੇ ਖੁਸ਼ੀਆਂ ਵੰਡੋ, ਖੁਸ਼ੀਆਂ ਪਾਓ, ਕਿਸੇ ਅੱਗੇ ਟੋਆ ਪੁੱਟੋਗੇ ਤੇ ਇੱਕ ਦਿਨ ਆਪਣੇ ਅੱਗੇ ਟੋਆ ਪੁੱਟਿਆ ਜਾਣਾ ਹੈ। ਇਹ ਸਿਧਾਂਤ ਹੈ, ਇਹ ਵਡਿਆਈ ਹੈ ਉਸ ਸਵਾਮੀ ਦੀ।
ਇਹੋ ਬ੍ਰਹਮ ਵਿਚਾਰ ਹੋਵੇ ਦਰ ਸਾਚੈ, ਅੱਗੋ ਦੇ ਜਨ ਨਾਨਕ ਆਖ ਸੁਣਾਵੈ।
ਬ੍ਰਹਮ ਬ੍ਰਿਧਾ ਵਧਿਆ ਹੋਇਆ, ਜੋ ਸਭ ਤੋਂ ਮਹਾਨ ਹੈ ਦੁਨੀਆਂ ਨੂੰ ਰਚਣ ਵਾਲਾ ਅਕਾਲ ਪੁਰਖ, ਗੁਰੂ ਦੇ ਘਰ ਵਿੱਚ ਉਹਦੀ ਵਿਚਾਰ ਹੁੰਦੀ ਹੈ ਔਰ ਸਮਝਾਇਆ ਇਹ ਜਾਂਦਾ ਹੈ ਵਿਚਾਰ ਰਾਹੀਂ। ਗੁਰਦੇਵ ਕਹਿੰਦੇ ਮੈਂ ਪੇਸ਼ੇਨ ਗੋਈ ਭਵਿੱਖਬਾਣੀ ਕਰ ਦਿੱਤੀ ਹੈ ਤਾਂ ਕਿ ਤੁਸੀਂ ਚੰਗਾ ਬੀਜੋ, ਤੁਹਾਨੂੰ ਇਹ ਵੱਢਣਾ ਪੈਣਾ ਅੱਗੇ, ਹੇਅਰ ਆਫਟਰ ਪਰਲੋਕ ਵਿੱਚ ਵੀ ਸਜ਼ਾ ਹੈ, ਇੱਥੇ ਵੀ ਸਜ਼ਾ ਹੈ। ਤੋ ਅਗਾਹੋਂ ਹੀ ਤੁਹਾਨੂੰ ਦੱਸ ਦਵਾਂ ਮੈਂ ਵੀ ਇਹ ਨੇਕ ਕਰਮ ਕਰਿਆ ਕਰੋ, ਮੰਦ ਕਰਮਾਂ ਦੀ ਸਜ਼ਾ ਅੱਗੇ ਬੜੀ ਭੈੜੀ ਮਿਲਦੀ ਹੈ।
ਪੌੜੀ ਗੁਰ ਸੱਚੈ ਬੰਦਾ ਥੇ ਹੋ, ਰਖਵਾਲੇ ਗੁਰ ਦਿੱਤੇ।
ਦੀਨ ਦੁਨੀਆਂ ਦੇ ਮਾਲਕ ਜਿਨ੍ਹਾਂ ਨੇ ਸਤਸੰਗਤ ਰੂਪੀ ਪਿੰਡ ਵਸਾਉਣਾ ਕੀਤਾ ਹੈ, ਜਾਂ ਗੁਰੂ ਅੰਗਦ ਸਾਹਿਬ ਨੇ ਖਾਡੂਰ ਪ੍ਰਗਟ ਕੀਤਾ ਸਿੱਖੀ ਦਾ ਕੇਂਦਰ, ਗੁਰੂ ਅਮਰਦਾਸ ਪਾਤਸ਼ਾਹ ਨੇ ਗੋਬਿੰਦਪੁਰੀ ਗੋਇੰਦਵਾਲ ਸਿੱਖੀ ਦਾ ਕੇਂਦਰ ਪ੍ਰਗਟ ਕੀਤਾ। ਉਹ ਰਖਵਾਲੇ ਵੀ ਆਪ ਨੇ, ਸਤਸੰਗਤ ਰੂਪੀ ਥੇਹੋ ਦੇ ਰਖਵਾਲੇ ਆਪ ਨੇ। ਥੇਹੋ ਦੇ ਬੜੇ ਅਰਥ ਹੁੰਦੇ ਨੇ, ਪਿੰਡ ਨੂੰ ਵੀ ਕਹਿੰਦੇ ਨੇ, ਵੀਰਾਨ ਉਜੜੀ ਹੋਈ ਜਗ੍ਹਾ ਨੂੰ ਵੀ ਆਉਂਦੇ ਨੇ। ਮਹਾਰਾਜ ਨੇ ਇਹ ਆਪ ਵਸਾਉਣਾ ਕੀਤਾ ਹੈ ਔਰ ਆਪ ਹੀ ਇਹਦੀ ਰੱਖਿਆ ਕਰਨ ਵਾਲੇ ਹਨ।
ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ।
ਜਿਹੜਾ ਇਸ ਥੇਹੋ ਇਸ ਪਿੰਡ ਇਸ ਸਤਸੰਗਤ ਵਿੱਚ ਆ ਜਾਂਦਾ ਹੈ, ਮਨ ਦੀ ਆਸਾ ਪੂਰੀ ਹੋ ਜਾਂਦੀ ਹੈ। ਪਰ ਕਿੰਨਾ ਦੀ? ਜਿਨ੍ਹਾਂ ਦਾ ਮਨ ਰਤਿਆ ਏ ਪ੍ਰਭੂ ਦੇ ਨਾਮ ਵਿੱਚ, ਜਿਨ੍ਹਾਂ ਨੂੰ ਰੰਗ ਚੜਿਆ ਹੈ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ, ਉਹਨਾਂ ਲਈ ਚਮਤਕਾਰ ਰਿੱਧੀਆਂ ਸਿੱਧੀਆਂ ਅਜ਼ਮਤਾਂ ਰੋਜ਼ ਵਰਤਦੀਆਂ ਨੇ। ਜਿਨ੍ਹਾਂ ਦਾ ਮਨ ਨਹੀਂ ਰੰਗਿਆ ਉਹ ਤਰਕ ਵਿੱਚ ਹੀ ਮੋਏ ਪਏ ਨੇ, ਇੱਦਾਂ ਕਿਵੇਂ ਹੋ ਗਿਆ ਜੀ, ਉੱਦਾਂ ਕਿਵੇਂ ਹੋ ਗਿਆ ਜੀ, ਰੋਗ ਸੋਗ ਕਿਵੇਂ ਮਿਟ ਗਏ ਜੀ, ਅੰਮ੍ਰਿਤਸਰ ਸਰੋਵਰ ਚੁੱਭੀ ਲਾਇਆ, ਦੁੱਖ ਕਿਵੇਂ ਦੂਰ ਹੋ ਗਏ ਜੀ, ਉਹਨਾਂ ਦੇ ਪੱਲੇ ਕੁਝ ਨਹੀਂ ਪੈਂਦਾ। ਜਿਹੜੇ ਰਤੇ ਹੋਏ ਨੇ ਉੱਥੇ ਹਰ ਆਸਾ ਪੂਰੀ, ਹਰ ਇੱਛਾ ਪੂਰੀ, ਸਭ ਰੋਗ ਸੋਗ ਮਿਟਦੇ ਨੇ, ਝੋਲੀਆਂ ਭਰਦੀਆਂ ਹਨ।
ਗੁਰ ਕਿਰਪਾਲ ਬੇਅੰਤ ਅਵਗੁਣ ਸਭ ਹਤੇ।
ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਨਾਨਕ ਸਾਹਿਬ ਪਾਤਸ਼ਾਹ ਉਸ ਬੇਅੰਤ ਅਕਾਲ ਪੁਰਖ ਦਾ ਸਰੂਪ ਨੇ, ਜਿਹਦਾ ਕੋਈ ਅੰਤ ਨਹੀਂ ਹੈ, ਨਾ ਉਰਲਾ ਕੰਡਾ ਨਾ ਪਰਲਾ ਕੰਡਾ। ਜਿਹੜਾ ਅਕਾਲ ਸਰੂਪ ਗੁਰੂ ਨਾਨਕ ਸਾਹਿਬ ਦੇ ਗੁਣ ਗਾਵੇਗਾ, ਉਹਦੇ ਵਿੱਚ ਜਿੰਨੇ ਵੀ ਅਵਗਣ ਨੇ ਹਤੇ ਮਿਟ ਜਾਣਗੇ। ਨਿਪਟਾ ਦਿੰਦੀ ਹੈ ਗੁਰੂ ਦੀ ਬਾਣੀ ਉਹਦੇ ਅਵਗਣ ਸਾਰੇ ਦੇ ਸਾਰੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਚੁਗਲੀ ਨਿੰਦਾ ਈਰਖਾ ਦਵੈਸ਼ ਸਭ ਮਿਟਾ ਕੇ ਸਤ ਸੰਤੋਖ ਦਇਆ ਧਰਮ ਖਿਮਾ ਮਹਾਨ ਗੁਣਾਂ ਦੇ ਸਹਿਤ ਬਾਣੀ ਕਰ ਦਿੰਦੀ ਹੈ।
ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ।
ਅਵਗਣ ਮਿਟਾ ਕੇ ਪਿਆਰਿਆਂ ਦੇ ਦ੍ਰਵਿਤ ਹਿਰਦੇ ਵਾਲੇ ਕਿਰਪਾਲੂ ਗੁਰਦੇਵ ਗੁਰੂ ਨਾਨਕ ਸਾਹਿਬ ਗੁਰੂ ਅਮਰਦਾਸ ਜੀ ਉਹਨਾਂ ਨੂੰ ਆਪਣੇ ਕਰ ਲੈਂਦੇ ਨੇ। ਲਿੱਤੇ ਦਾ ਭਾਵ ਹੈ ਲਏ, ਆਪਣੇ ਬਣਾ ਲੈਂਦੇ ਹਨ।
ਨਾਨਕ ਸਤ ਬਲਿਹਾਰ ਜਿਸ ਗੁਰ ਕੇ ਗੁਣ ਇਤੇ।
ਬਲਿਹਾਰ ਬਲੀਦਾਨ ਆਪਾਂ ਵਾਰ ਦਈਏ ਗੁਰੂ ਤੋਂ, ਤਨ ਵੀ ਤੇ ਮਨ ਵੀ। ਕਿਉਂ ਜੀ? ਗੁਰੂ ਵਿੱਚ ਵਿਸ਼ੇਸ਼ਣ ਬੜੇ ਨੇ, ਗੁਣ ਬੜੇ ਨੇ, ਸਿਫਤਾਂ ਬੜੀਆਂ ਨੇ, ਜਿਨ੍ਹਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਗੁਰੂ ਗੁਣਾਂ ਦਾ ਸਾਗਰ ਹੈ, ਮਹਿਮਾ ਕਹੀ ਨਾ ਜਾਏ। ਗੁਰ ਸਮਰੱਥ ਦੇਵ ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਭੇਵ। ਕੋਈ ਚਮਦੀ ਜ਼ੁਬਾਨ ਗੁਰੂ ਨਾਨਕ ਸਾਹਿਬ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੀ। ਹੀ ਇਜ਼ ਡਿਵਾਈਨ ਆਲ ਪਾਵਰਫੁਲ, ਕੈਨੋਟ ਬੀ ਡਿਸਕ੍ਰਾਈਬਡ ਇਨ ਵਰਡਸ। ਉਹ ਸ਼ਬਦ ਬਣੇ ਹੀ ਨਹੀਂ, ਉਹ ਕਥਾਵਾਚਕ, ਉਹ ਰਾਗੀ, ਉਹ ਢਾਡੀ, ਉਹ ਕਵੀ, ਉਹ ਪ੍ਰੋਫੈਸਰ, ਉਹ ਡਾਕਟਰ, ਸ਼ਬਦ ਜਾਲ ਜਾਣਦਾ ਹੀ ਨਹੀਂ ਹੈ ਜਿਹਦੇ ਨਾਲ ਗੁਰੂ ਨਾਨਕ ਦਾ ਅੰਤ ਪੈ ਜਾਵੇ। ਜਿੰਨਾ ਕੁ ਆਪਾਂ ਗਾਉਂਦੇ ਹਾਂ ਤੇ ਇੱਕ ਸਾਗਰ ਚੋਂ ਬੁਲਬਲਾ ਗਾਇਆ ਹੈ। ਬੇਅੰਤ ਗੁਣਾਂ ਦੇ ਮਾਲਕ ਅਕਾਲ ਸਰੂਪ ਗੁਰੂ ਨਾਨਕ ਸਾਹਿਬ ਨੇ ਸੁਰਤ ਤੋਂ ਅਲਖ ਅਭੇਵ ਨੇ। ਮੇਰੀ ਸੁਰਤ ਦੀ, ਤੁਹਾਡੀ ਸੁਰਤ ਦੀ ਇੱਕ ਸੀਮਾ ਹੈ, ਗੁਰੂ ਨਾਨਕ ਅਸੀਮ ਹੈ, ਤੋ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹ ਗੁਣਾਂ ਦੇ ਖਜ਼ਾਨੇ ਨੇ। ਦਸ ਇੱਥੇ ਸ੍ਰੀ ਮੁਖਵਾਕ ਦੀ ਵਿਆਖਿਆ ਨੂੰ ਸੰਕੋਚਦਾ ਹੈ। ਆਓ ਖਾਲਸੇ ਦੇ ਅਗੰਮੀ ਇਤਿਹਾਸ ਵੱਲ ਵਧੀਏ। ਗੁਰੂ ਨਾਨਕ ਸਾਹਿਬ ਪਾਤਸ਼ਾਹ ਅਕਾਲ ਸਰੂਪ ਨੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ। ਦਾ ਐਮਬੋਡੀਮੈਂਟ ਆਫ ਲਾਈਟ ਇਜ਼ ਕਾਲਡ ਗੁਰੂ ਨਾਨਕ। ਅਕਾਲ ਪੁਰਖ ਗੁਰੂ ਨਾਨਕ ਬਣ ਕੇ ਦੁਨੀਆਂ ਤੇ ਪ੍ਰਗਟ ਹੋਏ। ਦਸ ਜਾਮੇ ਉਹਨਾਂ ਨੇ ਬਦਲੇ ਨੇ ਗੁਰੂ ਗੋਬਿੰਦ ਸਿੰਘ ਤਾਈ। ਸਿੱਖਾਂ ਪੁੱਛਿਆ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੁਸੀਂ ਕੌਣ ਹੋ? ਜੋਤ ਵਿਗਾਸ ਦੇ ਬੋਲ ਨੇ, ਫਾਰਸੀ ਵਿੱਚ ਕਹਿੰਦੇ ਨੇ, ਗੁਰੂ ਨਾਨਕ ਆਮਦ ਨਾਰਾਇਣ ਸਰੂਪ, ਹਮਾਨਾ ਨਿਰੰਜਨ ਨਿਰੰਕਾਰ ਰੂਪ, ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ, ਹਮਾ ਸ਼ਬਦੇਉ ਜ਼ਹਰੂ ਮਾਨਕ ਅਸਤ। ਮੈਂ ਨਾਰਾਇਣ ਅਕਾਲ ਪੁਰਖ, ਮੈਂ ਕਹਿੰਦੇ ਗੁਰੂ ਨਾਨਕ ਬਣ ਗਿਆ। ਮੈਂ ਗੁਰੂ ਅੰਗਦ ਵੀ ਬਣਿਆ, ਮੈਂ ਗੁਰੂ ਤੇਗ ਬਹਾਦਰ ਵੀ ਬਣਿਆ, ਮੈਂ ਗੁਰੂ ਗੋਬਿੰਦ ਸਿੰਘ ਵੀ ਬਣਿਆ, ਤੇ ਮੈਂ ਸ਼ਬਦਾਵਤਾਰ ਗੁਰੂ ਗ੍ਰੰਥ ਸਾਹਿਬ ਵੀ ਹਾਂ। ਜੋ ਤੋਹਾ ਜੁਗਤ ਸਾਇ ਸਹਿ ਕਾਇਆ ਫੇਰ ਪਲਟੀਐ, ਚੁਲੈ ਸੋ ਛਤ ਨਿਰੰਜਨੀ ਮਲ ਤਖਤ ਬੈਠਾ ਗੁਰ ਹਟੀਐ। ਜੋ ਤੋਈ ਰਹੀ ਸਰੀਰ ਬਦਲ ਦੇ ਗਏ, ਜੁਗ ਤੋਈ ਰਹੀ ਸਿਧਾਂਤ ਤੋਈ ਰਿਹਾ, ਅਜ਼ਮਤ ਤੋਈ ਰਹੀ ਕਰਾਮਾ ਤੋਈ ਰਹੀ, ਤੇ ਉਹਦਾ ਅਜ਼ਮਤਾਂ ਭਰਿਆ ਜਿਹੜਾ ਮਰਾਤਬਾ ਹੈ ਉਹਦੀ ਸਮਰੱਥਾ ਬਾਣੀ ਬਿਆਨ ਕਰਦੀ ਹੈ। ਬੰਧਨ ਨਾ ਟੂਟੈ ਮੁਕਤ ਨਾ ਪਾਏ, ਮੁਕਤ ਦਾਤਾ ਸਤਿਗੁਰ ਜੁਗ ਮਾਹੇ, ਗੁਰੂ ਮੁਕਤੀ ਦਾ ਦਾਤਾ ਏ। ਤੇਰੇ ਤਨ ਨੂੰ ਰੋਗ ਹੈ, ਮੈਡੀਕਲ ਦੀ ਲਾਈਨ ਨੇ ਜਵਾਬ ਦਿੱਤਾ ਹੈ, ਤਰਲਾ ਲੈ ਗੁਰੂ ਗੋਬਿੰਦ ਸਿੰਘ ਦਾ, ਤਨ ਨੂੰ ਮੁਕਤੀ ਮਿਲ ਗਈ ਰੋਗ ਤੋਂ। ਡਿਪਰੈਸ਼ਨ ਹੈ, ਸੋਗ ਹੈ, ਮਨ ਨੂੰ ਮੁਕਤੀ ਦੇ ਦੇਵੇਗਾ ਸੋਗ ਤੋਂ। 84 ਲੱਖ ਜੂਨਾਂ ਦਾ ਗੇੜ ਕਰਤੂਤ ਕਰਕੇ ਪੈਣਾ ਹੈ, ਕਰਮ ਕਰਕੇ ਪੈਣਾ ਹੈ, ਤਰਲਾ ਲੈ ਗੁਰੂ ਗੋਬਿੰਦ ਸਿੰਘ ਬੰਦ ਖਲਾਸੀ ਕਰੇਗਾ। ਪ੍ਰਤੱਖ ਪੈਰਾਂ ਦੀਆਂ ਬੇੜੀਆਂ ਨੂੰ ਕੱਟਣ ਵਾਲੇ ਗੁਰੂ ਗੋਬਿੰਦ ਸਿੰਘ ਨੇ, ਉਹਨਾਂ ਤੋਂ ਬਿਨਾਂ ਮੁਕਤੀ ਨਹੀਂ ਮਿਲ ਸਕਦੀ। ਮਹਿਮੂਦ ਗਜ਼ਨਵੀ ਦਾ ਸਮਾਂ 1001 ਈਸਵੀ ਤੇ ਭਾਰਤ ਗੁਲਾਮ ਹੈ। ਇਹ ਜਿੰਨੇ ਮਰਜ਼ੀ ਕੋਈ ਫੋੜ ਫੜੱਕੇ ਛੱਡੀ ਜਾਵੇ, ਅਸੀਂ ਬੜੇ ਗਾਂਢੀ ਸੂਰਮੇ, ਅਸੀਂ ਸਭ ਨੂੰ ਨਿਭਾ ਕੇ ਰੱਖਿਆ, ਇਹ ਪੁਰਾਣੀਆਂ ਗੱਲਾਂ ਨੇ। 700 ਸਾਲ ਰੀਝ ਨਾਲ ਭਾਰਤ ਵਰਸ਼ ਦੇ ਲੋਕਾਂ ਨੂੰ ਡਾਂਗ ਫੇਰੀ ਹੈ ਮੁਗਲਾਂ ਨੇ, ਲੋਧੀ ਡਾਇਨੈਸਟੀ ਨੇ, ਪਠਾਣਾ ਨੇ, ਤੇ ਜਦੋਂ ਐਨ ਨਿਸਲ ਹੋ ਗਏ ਨਾ, ਪੱਲੇ ਕੁਝ ਨਾ ਰਿਹਾ, ਫਿਰ ਆਨੰਦਾਂ ਦੀ ਪੁਰੀ ਦਿਖ ਗਈ ਲੋਕਾਂ ਨੂੰ। ਫਿਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਤਿਲਕ ਜੰਝੂ ਰਾਖਾ ਪ੍ਰਭਤਾਂ ਕਾ ਕੀਨੋ ਬਡੋ ਕਲੂ ਮੈਂ ਸਾਕਾ, ਡੁੱਬਦੇ ਹੋਏ ਸਨਾਤਨ ਮਤ ਨੂੰ, ਹਿੰਦੂ ਧਰਮ ਨੂੰ, ਇਨਸਾਨੀਅਤ ਨੂੰ, ਹਿਊਮਨ ਰਾਈਟਸ ਦੀ ਹਿਫਾਜ਼ਤ ਦੇ ਲਈ ਸ਼ਹਾਦਤ ਦੀ ਅਵਧੀ ਨੂੰ ਮਾਣਿਆ। ਕੁਝ ਸਮਾਂ ਸੁਖਾਲਾ ਲੰਘ ਰਿਹਾ ਸੀ ਭਾਰਤ ਦੇ ਲੋਕਾਂ ਦਾ, ਪਰ ਔਰੰਗਜ਼ੇਬ ਇਹਦੀ ਫਿਤਰਤ ਕੁਝ ਐਸੀ ਹੈ, ਜ਼ੁਲਮੋ ਸਿਤਮ ਕਰਨੋਂ ਹਟ ਨਹੀਂ ਸਕਦਾ। ਇਹਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਵੀ ਵੈਰ ਕਮਾਇਆ। 22 ਧਾਰ ਦੇ ਜਿਹੜੇ ਰਾਜਪੂਤ ਰਾਜੇ ਨੇ, ਛੋਟੇ ਛੋਟੇ ਰਜਵਾੜੇ, ਕੋਈ 10 ਪਿੰਡਾਂ ਦਾ ਮਾਲਕ, ਕੋਈ 20 ਦਾ, ਕੋਈ 50 ਦਾ, ਕੋਈ 100 ਦਾ, ਇਹ ਵੀ ਇਹਦੇ ਅਧੀਨ ਚੱਲਦੇ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਈਰਖਾ ਕਰਦੇ ਨੇ। ਕਈ ਵਾਰ ਨਾਜ਼ਮ ਵਜ਼ੀਰ ਖਾਂ, ਗੁੱਜਰ, ਰੰਗੜ, ਲੁਟੇਰੇ ਤੇ ਇਹ ਭੀਮ ਚੰਦ ਹੋਣੀ 22 ਧਾਰ ਦੇ ਰਾਜਿਆਂ ਨੇ ਈਰਖਾ ਵਸ ਆਨੰਦਾਂ ਦੀ ਪੁਰੀ ਤੇ ਹਮਲਾ ਕੀਤਾ। ਹਰ ਵਾਰ ਇਹਨਾਂ ਦੀ ਪਿੱਠ ਲੱਗੀ, ਹਾਰ ਦਾ ਮੂੰਹ ਵੇਖਣਾ ਪਿਆ। ਅਖੀਰ ਨਾਜ਼ਮ ਵਜ਼ੀਰ ਖਾਂ, ਭੀਮ ਚੰਦ ਸਾਰੇ ਇਕੱਠੇ ਹੋ ਕੇ ਬੈਠੇ ਨੇ ਤੇ ਚਿੱਠੀ ਲਿਖੀ ਜਾਂਦੀ ਹੈ ਔਰੰਗਜ਼ੇਬ ਨੂੰ, ਸਾਡੀਆਂ ਫੌਜਾਂ ਮਾਗਵੀਆਂ ਪਹਾੜੇ ਦੀਆਂ ਫੌਜਾਂ ਗੁਰੂ ਗੋਬਿੰਦ ਸਿੰਘ ਦਾ ਕੁਝ ਨਹੀਂ ਵਿਗਾੜ ਸਕਦੀਆਂ। ਐ ਔਰੰਗਜ਼ੇਬ, ਜਿੰਨਾ ਚਿਰ ਦਿੱਲੀ ਵੱਲੋਂ ਸ਼ਾਹੀ ਫੌਜ ਨਾ ਆਈ, ਮੁਗਲ ਰਾਜ ਦੇ ਦੁਸ਼ਮਣ ਗੁਰੂ ਗੋਬਿੰਦ ਸਿੰਘ ਦਾ ਅੰਤ ਨਹੀਂ ਹੋਣਾ, ਉਹ ਦੁਸ਼ਮਣ ਹੈ, ਅਸੀਂ ਵਫ਼ਾਦਾਰ ਹਾਂ। ਬਾਦਸ਼ਾਹੀ ਤਾਕਤ ਭੇਜ ਤੇ ਅਸੀਂ ਤੇ ਅੱਗੇ ਹੀ ਤੇਰੇ ਨਾਲ ਹੈ, ਇਸ ਸਾਂਝੇ ਵੈਰੀ ਨੂੰ ਖਤਮ ਕਰ ਦਈਏ। ਕਈ ਕੂੜ ਦੇ ਬੋਲ ਲਿਖੇ ਗਏ, ਔਰੰਗਜ਼ੇਬ ਦੇ ਕੰਨ ਭਰੇ ਗਏ। ਉਹ ਸੂਬਿਆਂ ਨੂੰ ਚਿੱਠੀ ਕੱਢਦਾ ਹੈ, ਔਰੰਗਜ਼ੇਬ ਲਿਖਦਾ ਹੈ, ਨਾਜ਼ਮ ਵਜ਼ੀਰ ਖਾਂ, ਗੁਰੂ ਗੋਬਿੰਦ ਸਿੰਘ ਤੇ ਇਸ ਵਾਰ ਹਮਲਾ ਕਰਨਾ ਹੈ, ਸਾਰੀ ਉੱਤਰੀ ਭਾਰਤ ਦੀ ਫੌਜ ਤੇਰੇ ਨਾਲ ਤੁਰਾਂਗਾ, 22 ਧਾਰ ਦੇ ਰਾਜੇ ਤੇ ਨਾਲ ਹੀ ਨੇ, ਜਾਂ ਤੇ ਝੁਕਾ ਲਓ ਗੁਰੂ ਗੋਬਿੰਦ ਸਿੰਘ ਨੂੰ ਤੇ ਜਾਂ ਮਸ਼ਕਾਂ ਬੰਨ ਕੇ ਇਹਨੂੰ ਮੇਰੇ ਸਾਵੇਂ ਦਿੱਲੀ ਪੇਸ਼ ਕਰ ਦਿਓ। ਮਈ ਦਾ ਮਹੀਨਾ ਹੈ, 1704 ਈਸਵੀ ਹੈ, ਸੰਮਤ 1761 ਬਿਕਰਮੀ ਹੈ। ਇੱਕ ਬੰਨੇ ਫਕੀਰ ਹੈ ਗੁਰੂ ਨਾਨਕ ਸਾਹਿਬ ਦੇ ਤਖਤ ਦਾ ਵਾਰਸ, ਖੁਦ ਖੁਦਾ ਗੁਰੂ ਗੋਬਿੰਦ ਸਿੰਘ, ਦੂਸਰੀ ਤਰਫ ਦਿੱਲੀ ਦੇ ਬਾਦਸ਼ਾਹ ਦੀਆਂ ਫੌਜਾਂ ਨੇ। ਲਾਹੌਰ ਦੀ ਫੌਜ ਦਾ ਨਵਾਬ ਜ਼ਬਰਦਸਤ ਖਾਂ, ਸੂਬਾ ਸਰਹੰਦ ਨਾਜ਼ਮ ਵਜ਼ੀਰ ਖਾਂ, ਜਲੰਧਰ ਦਾ ਨਵਾਬ, ਜੰਮੂ ਦਾ ਨਵਾਬ, ਮੁਲਤਾਨ ਦਾ ਨਵਾਬ, ਕਸੂਰ ਦਾ ਨਵਾਬ, ਮਲੇਰ ਕੋਟਲੇ ਵਾਲੇ ਨਵਾਬ ਭੀਮ ਚੰਦ ਤਕਰੀਬਨ ਬਹੁਤਾਤ ਵਿੱਚ 22 ਧਾਰ ਦੇ ਰਾਜੇ, ਫਿਰ ਲੁਟੇਰੇ ਗੁੱਜਰ ਰੰਗੜ, ਬਈ ਚੜਾਵਾ ਬੜਾ ਗੁਰੂ ਘਰ ਲੁੱਟਾਂਗੇ, ਲੱਖਾਂ ਦੀ ਗਿਣਤੀ ਵਿੱਚ ਫੌਜ ਹੋ ਗਈ, 10,000 ਸੂਰਮਾ ਨੰਦਾ ਦੀ ਪੁਰੀ ਦੇ ਪਾਸ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ। ਪਰ ਇਹ ਵਧਾ ਕੇ ਗੱਲ ਨਹੀਂ ਕਰ ਰਿਹਾ ਮੈਂ, ਮੁਸਲਮਾਨ ਲਿਖਦਾ ਹੈ ਅੱਲਾ ਯਾਰ ਖਾਂ ਸ਼ਹੀਦਾਨ ਏ ਵਫਾ ਦੇ ਵਿੱਚ ਅਰਬੀ ਫਾਰਸੀ ਉਰਦੂ ਦਾ ਮਹਾਨ ਸ਼ਾਇਰ ਕਹਿੰਦਾ ਹੈ, ਅਵਦਾ ਕੀ ਫੌਜ ਕੇ ਨਾ ਸ਼ੁਮਾਰੋ ਹਿਸਾਬ ਥੇ, ਸਰਦਾਰੇ ਫੌਜ ਏਕ ਨਹੀਂ ਦੋ ਨਵਾਬ ਥੇ, ਰਾਜੇ ਕਈ ਪਹਾੜ ਕੇ ਹਮ ਰਕਾਬ ਥੇ, ਸਿੰਘੋ ਸੇ ਬਿਸ਼ਤ ਚੰਦ ਯਹ ਸ਼ੈਖੋ ਸ਼ਾਬ ਥੇ, ਸਿੰਘੋ ਕੀ ਆਰਜ਼ੂ ਥੀ ਕੇ ਲੜਕਰ ਸ਼ਹੀਦ ਹੋਂ, ਸਤਗੁਰ ਯਹ ਸੋਚਤੇ ਥੇ ਨਾ ਜਾਇਆ ਮੁਰੀਦ ਹੋਂ। ਉਹ ਕਹਿੰਦਾ ਵੱਡੇ ਜਰਨੈਲ ਨੇ, ਮੁਗਲੀਆ ਸਲਤਨਤ ਦੇ ਨਾਲ 22 ਧਾਰ ਦੇ ਰਾਜੇ ਨੇ ਸਿੰਘਾਂ ਨਾਲੋਂ ਬਿਸ਼ਤ ਚੰਦ, ਫਾਰਸੀ ਵਿੱਚ 20 ਗੁਣਾਂ ਨੂੰ ਆਉਂਦੇ ਨੇ, ਦੁਸ਼ਮਣ ਦੀ ਫੌਜ ਹੈ। ਹੁਣ ਲਾ ਲਓ ਜੇ ਸਿੰਘ 10,000 ਦੇ ਕਰੀਬ ਨੇ ਤੇ 2,00,000 ਦੇ ਕਰੀਬ ਫੌਜ ਹੋ ਗਈ, ਲੁਟੇਰੇ ਲਟੂਰੇ ਪਾ ਕੇ ਵੱਧ ਵੀ ਗਈ। ਘੇਰਾ ਪਿਆ ਹੈ, ਘਮਸਾਨ ਦਾ ਯੁੱਧ ਹੁੰਦਾ ਹੈ, ਹਾਰ ਜਿੱਤ ਕਿਸੇ ਦੀ ਨਹੀਂ ਹੁੰਦੀ। ਅਖੀਰ ਨੀਤੀ ਇਹ ਘੜੀ ਗਈ ਹੈ ਨਾਜ਼ਮ ਵਜ਼ੀਰ ਖਾਂ ਵੱਲੋਂ, ਭੀਮ ਚੰਦ ਵੱਲੋਂ, ਤੀਰਾਂ ਤਲਵਾਰਾਂ ਰਫਲਾਂ ਦੀ ਮਾਰ ਤੋਂ ਪਿੱਛੇ ਹਟ ਕੇ ਬਹਿ ਜਾਈਏ, ਇਹ ਜਿਹੜਾ ਕਿਲ੍ਹਾ ਹੈ ਗੁਰੂ ਦਾ ਤੋਂ ਦੂਰੀ ਬਣਾਈਏ ਜਿੱਥੇ ਮਾਰ ਨਾ ਪਵੇ, ਲੜਕੇ ਨਹੀਂ ਜਿੱਤ ਸਕਦੇ, ਅੰਨ ਪਾਣੀ ਬੰਦ ਕਰ ਦਈਏ, ਕਿਲ੍ਹੇ 'ਚ ਜਾਣਾ ਕਿੰਨਾ ਚਿਹਰੇ ਲੋਕ ਸਰਵਾਈਵ ਕਰ ਸਕਦੇ ਨੇ, ਭੁੱਖੇ ਭਾਣੇ ਜਾਂ ਈਨ ਮੰਨਣਗੇ, ਝੁੱਕ ਜਾਣਗੇ ਜਾਂ ਮਾਰੇ ਕੱਟੇ ਜਾਣਗੇ, ਰਾਸ਼ਨ ਪਾਣੀ ਬੰਦ ਹੋ ਗਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪਿਆਰੇ ਸਿੰਘ ਜਦੋਂ ਖੁਰਾਕ ਨਾ ਮਿਲੀ, ਮੁੱਠੀ ਮੁੱਠੀ ਪਰ ਛੋਲੇ ਛਕਣੇ ਪੈ ਗਏ ਘੋੜਿਆਂ ਦੀ ਖੁਰਾਕ। ਰੁੱਖਾਂ ਦਾ ਸੱਕ ਹੁੰਦਾ ਹੈ ਨਾ, ਪੱਤੇ ਖਾਣ ਤੋਂ ਬਾਅਦ ਸੱਕ ਲਾ ਲੈਂਦੇ ਨੇ, ਪਾਣੀ ਵਿੱਚ ਉਬਾਲਦੇ ਨੇ ਤੇ ਉਹ ਸੱਕ ਸੁੱਟ ਕੇ ਪਾਣੀ ਛਕ ਲੈਂਦੇ ਨੇ। ਪਰ ਪੋਜ਼ਿਟਿਵਿਟੀ ਵੇਖੋ, ਬਾਣੀ ਦਾ ਪ੍ਰਤਾਪ ਵੇਖੋ, ਗੁਰੂ ਗੋਬਿੰਦ ਸਿੰਘ ਦੇ ਥਾਪੜੇ ਦੀ ਅਜ਼ਮਤ ਵੇਖੋ, ਕਿਤੇ ਭੂਰਾ ਵੀ ਨੈਗੇਟਿਵਿਟੀ ਨਹੀਂ, ਢੈਂਦੀ ਕਲਾ ਦੀ ਗੱਲ ਨਹੀਂ। ਜਦੋਂ ਇੱਕ ਦੂਜੇ ਨੂੰ ਪੁੱਛਦੇ ਨੇ ਨਾ, ਸਿੰਘ ਬਿਓ ਕੀ ਛਕਿਆ ਅੱਜ, ਤੇ ਜਵਾਬ ਮਿਲਦਾ ਹੈ ਬਦਾਮ ਛਕੇ ਨੇ, ਛੋਲਿਆਂ ਨੂੰ ਬਦਾਮ ਦੱਸਦੇ ਨੇ, ਕੀ ਛਕਿਆ ਹੈ ਅੱਜ, ਸੱਕ ਦੇ ਪਾਣੀ ਨੂੰ ਸਦਾ ਗੁਲਾਬ ਕਹਿੰਦੇ ਨੇ, ਛਕਿਆ ਹੈ। ਇਹ ਗੁਰੂ ਦੀ ਕਿਰਪਾ, ਸਤਿਗੁਰ ਮੇਰਾ ਤਾਣ ਨਿਤਾਣ। ਖੈਰ, ਸਿੰਘਾਂ ਦੀ ਹਾਲਤ ਖਸਤਾ ਹੈ, ਖੁਰਾਕ ਨਹੀਂ ਹੈ, ਤੇ ਮੁਗਲ ਤੇ 22 ਧਾਰ ਦੇ ਰਾਜੇ ਵੀ ਸੌਖੇ ਨਹੀਂ। 2,250,000 ਦੇ ਕਰੀਬ ਜਦੋਂ ਫੌਜ ਹੋਵੇ ਤੇ ਰਾਸ਼ਨ ਦਾ ਪ੍ਰਬੰਧ ਕਿੱਥੋਂ ਕਰਨਾ ਹੈ, ਪਹਾੜੀ ਇਲਾਕਾ ਵੀ ਬਰਬਾਦ ਹੋ ਗਿਆ ਹੈ। ਫਿਰ ਤਕਰੀਬਨ 6 ਮਹੀਨਿਆਂ ਤੋਂ ਉੱਤੇ, 7 ਮਹੀਨੇ ਦੇ ਕਰੀਬ ਘੇਰੇ ਨੂੰ ਸਮਾਂ ਹੋ ਗਿਆ ਹੈ, ਔਰ ਇੰਨਾ ਲੰਮਾ ਸਮਾਂ ਕਿੰਨੇ ਮੌਸਮ ਬਦਲ ਗਏ, ਗਰਮੀ ਦੀ ਮਾਰ ਝੱਲੀ, ਉਹਦੇ ਬਾਅਦ ਵਰਖਾ ਦੀ ਮਾਰ ਝੱਲੀ, ਕਈ ਰੋਗ ਪੈਦਾ ਹੋਏ, ਹੁਣ ਸੀਤ ਹੱਡਾਂ ਨੂੰ ਚੀਰਦੀ ਹੈ, ਜਦੋਂ ਕੋਈ ਹੀਲਾ ਨਾ ਚੱਲਿਆ, ਜੰਗ ਜਿੱਤ ਨਾ ਸਕੇ, ਤੇ ਕੀ ਵਹਿੰਦੇ ਨੇ, ਸ਼ਾਹੀ ਫੌਜ ਬਗਾਵਤ ਕਰਨ ਲਈ ਤਿਆਰ ਹੋ ਗਈ ਹੈ, ਵੀ ਸਾਥੋਂ ਨਹੀਂ ਲੜਿਆ ਜਾਂਦਾ, ਹੁਣ ਹਥਿਆਰ ਸੁੱਟਣ ਵਾਲੇ ਨੇ। ਜਾਣਿਆ ਹੈ ਭੀਮ ਚੰਦ ਨੇ, ਨਾਜ਼ਮ ਵਜ਼ੀਰ ਖਾਂ ਨੇ, ਵੀ ਜੇ ਫੌਜ ਦੌੜ ਗਈ ਤੇ ਨੱਕ ਕੱਟੀ ਜਾਵੇਗੀ, ਔਰੰਗਜ਼ੇਬ ਸਜ਼ਾ ਦੇਵੇਗਾ। ਝੂਠੀਆਂ ਕਸਮਾਂ ਦਾ ਦੌਰ ਸ਼ੁਰੂ ਹੋਇਆ। ਮੁਗਲਾਂ ਨੇ ਕੁਰਾਨ ਦੀ ਕਸਮ ਉਠਾਈ ਤੇ 22 ਧਾਰ ਦੇ ਰਾਜਪੂਤ ਰਾਜਿਆਂ ਨੇ ਗਊ ਦੀ ਕਸਮ ਉਠਾਈ ਹੈ। ਕਸਮਾਂ ਪਹੁੰਚੀਆਂ ਤੇ ਸਿੰਘਾਂ ਨੇ ਬੇਨਤੀ ਕੀਤੀ, ਕਲਗੀਧਰ ਪਾਤਸ਼ਾਹ ਆਨੰਦਪੁਰ ਛੱਡ ਦੇਣਾ ਚਾਹੀਦਾ ਹੈ, ਝਗੜਾ ਟਲ ਰਿਹਾ ਹੈ। ਹੁਕਮਰਾਨ ਕਹਿ ਰਹੇ ਨੇ, ਇਹ ਟੁਕੜਾ ਜ਼ਮੀਨ ਦਾ ਛੱਡ ਦਿਓ, ਤੁਸੀਂ ਫਕੀਰ ਲੋਕ ਹੋ, ਤੁਸੀਂ ਕਿਲ੍ਹਿਆਂ ਤੋਂ ਕੀ ਲੈਣਾ ਹੈ, ਤੁਹਾਨੂੰ ਝੁਕਣਾ ਨਹੀਂ ਪੈ ਰਿਹਾ, ਨਾਲੇ ਸਾਡੀ ਇੱਜ਼ਤ ਰਹਿ ਜਾਵੇਗੀ, ਨਾਲੇ ਤੁਹਾਡੀ, ਆਪਾਂ ਸਮਝੌਤਾ ਆਨੰਦਪੁਰ ਤੇ ਕਰ ਲਈਏ, ਛੱਡ ਕੇ ਚਲੇ ਜਾਓ। ਦੀਨ ਦੁਨੀਆਂ ਦੇ ਮਾਲਕ ਗੁਰੂ ਗੋਬਿੰਦ ਸਿੰਘ ਨਾ ਚੰਮ ਵੱਲ ਨਹੀਂ ਮਨ ਵੱਲ ਵੇਂਦੇ ਨੇ, ਸਿੰਘਾਂ ਨੇ ਤੇ ਚੰਮ ਪੜਿਆ,
ਜ਼ੁਬਾਨ ਦੀਆਂ ਗੱਲਾਂ ਜੋ ਸ਼ਬਦੀ ਰੂਪ ਚ ਆਈਆਂ ਉਹ ਪੜ੍ਹੀਆਂ। ਪਰ ਮਹਾਰਾਜ ਮਨ ਪੜ੍ਹਦੇ ਨੇ, ਕਹਿੰਦੇ ਸਿੰਘੋ ਤੁਹਾਨੂੰ ਹੁਣੇ ਦਿਖਾ ਦਿੰਦੇ ਹੈ ਵੀ ਜ਼ੁਬਾਨ ਤੇ ਕੁਝ ਹੋਰ ਤੇ ਹੁਕਮਰਾਨਾਂ ਦੇ ਜ਼ਿਹਨ ਵਿੱਚ ਕੁਝ ਹੋਰ ਹੈ। ਗੱਡਿਆਂ ਤੇ ਖੱਚਰਾਂ ਤੇ ਪਾਟਾ ਪੁਰਾਣਾ ਸਮਾਨ ਬਸਤਰ ਲੱਦ ਲਏ ਤੇ ਸੋਹਣੇ ਰੇਸ਼ਮੀ ਕੱਪੜਿਆਂ ਵਿੱਚ ਉਹ ਬੰਨ ਲਏ ਪੰਡਾਂ ਵੀ ਲੱਗੇ ਬੜਾ ਭਾਰੀ ਖਜ਼ਾਨਾ ਹੈ, ਮਹਿੰਗਾ ਖਜ਼ਾਨਾ ਹੈ, ਕੀਮਤੀ ਖਜ਼ਾਨਾ ਹੈ। ਜਦੋਂ ਬਾਹਰ ਨਿਕਲੇ ਨਾ ਗੱਡੇ ਖੱਚਰਾਂ ਕਿਲੇ ਤੋਂ ਤੇ ਉਹ ਕਸਮਾਂ ਖਾਣ ਵਾਲੇ ਟੁੱਟ ਕੇ ਪੈ ਗਏ ਤੇ ਗੁਰਦੇਵ ਟਾਰੀ ਤੇ ਖਲੋਤੇ ਨੇ। ਜਿਹੜੇ ਖੱਚਰਾਂ ਗੱਡਿਆਂ ਦੇ ਨਾਲ ਥੋੜੇ ਬਹੁਤੇ ਸਿੰਘ ਸੀ ਉਹ ਵਾਪਸ ਹੋ ਆਏ। ਜਦੋਂ ਨੁਕਸਾਨ ਹੁੰਦਾ ਧੱਕਿਆ ਸਾਵੇਂ, ਗੁਰਦੇਵ ਮੁਸਕਰਾਉਂਦੇ ਨੇ, ਕਹਿੰਦੇ ਸਿੰਘੋ ਚੰਗਾ ਹੋਇਆ ਸਮਝ ਗਏ, ਚੀਥੜੇ ਉਧਾਰ ਦੇਣੇ ਸੀ ਤੁਹਾਡੇ ਮੁਗਲਾਂ ਨੇ, ਬਿਨ ਬੋਲਿਆਂ ਸਭ ਕੁਛ ਜਾਣਦਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਅਜ਼ਮਤ ਹੈ। ਕੁਝ ਸਮਾਂ ਲੰਘਿਆ, ਸਿੰਘਾਂ ਦਾ ਮਨ ਬੱਝ ਗਿਆ, ਗੁਰੂ ਪਰਮੇਸ਼ਵਰ ਦਾ ਸਰੂਪ ਹੈ, ਸਾਡਾ ਨੁਕਸਾਨ ਨਹੀਂ ਆਉਣ ਦਿੰਦਾ, ਅਸੀਂ ਐਵੇਂ ਕਾਹਲੇ ਪੈ ਗਏ ਸੀ। ਹੁਣ ਇੱਕ ਕਾਸਿਦ ਆਉਂਦਾ ਹੈ, ਹਲਕਾਰਾ ਆਉਂਦਾ ਹੈ ਦਿੱਲੀ ਵੱਲੋਂ ਨਾ, ਔਰੰਗਜ਼ੇਬ ਨੇ ਕੁਰਾਨ ਬਾਬਤ ਸਹੁੰ ਉਠਾ ਕੇ ਇੱਕ ਚਿੱਠੀ ਭੇਜੀ ਹੈ। ਖਵਾਜਾ ਮਹਿਮੂਦ ਵੱਡਾ ਪ੍ਰਧਾਨ ਸੈਨਾਪਤੀ ਲੈ ਕੇ ਆਇਆ ਹੈ। ਇਹ ਕਾਸਿਦ ਅੰਦਰ ਆਇਆ ਕਿਲੇ ਦੇ ਹਲਕਾਰਾ, ਤੇ ਉਧਰੋਂ ਬਾਈਧਾਰੀ ਰਾਜਿਆਂ ਦਾ ਪੁਰੋਹਿਤ ਅੰਦਰ ਆਇਆ। ਹਲਕਾਰੇ ਨੇ ਕੁਰਾਨ ਦੀ ਕਸਮ ਚਿੱਠੀ ਦੇ ਰੂਪ ਚ ਲਈ ਹੈ ਤੇ ਉਹ ਪੁਰੋਹਿਤ ਨੇ ਇੱਕ ਥਾਲੀ ਦੇ ਵਿੱਚ ਆਟੇ ਦੀ ਗਊ ਰੱਖੀ ਹੈ, ਨਾਲ ਛੁਰੀ ਰੱਖੀ ਹੈ। ਅਲਾ ਯਾਰ ਖਾਨ ਲਿਖਦੇ ਨੇ, ਇਤਨੇ ਮੈਂ ਇਤਲਾਹ ਹੋਈ ਕਾਸਿਦ ਇੱਕ ਆਇਆ ਹੈ, ਸਰਹੰਦ ਕੇ ਨਵਾਬ ਕਾ ਪੈਗਾਮ ਲਾਇਆ ਹੈ। ਪੈਗਾਮ ਦਿੱਤਾ ਗਿਆ ਗੁਰਾਂ ਨੂੰ। ਬਾਈ ਧਾਰ ਦੇ ਰਾਜੇ ਕਹਿੰਦੇ ਨੇ, ਨੰਦਾਂ ਦੀ ਪੁਰੀ ਛੱਡ ਦਿਓ, ਕਿਲਾ ਛੱਡ ਦਿਓ, ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ, ਦੋਵਾਂ ਧਿਰਾਂ ਦੀ ਸ਼ਾਨ ਬਚ ਜਾਵੇ, ਜੇ ਕਸਮ ਤੋੜ ਕੇ ਹਮਲਾ ਕਰੀਏ। ਆ ਛੁਰੀ ਤਾਂ ਰੱਖੀ ਹੈ ਗਊ ਦੇ ਨਾਲ ਵੀ ਜਿੰਨਾ ਹਿੰਦੂ ਨੂੰ ਗਊ ਹੱਤਿਆ ਦਾ ਪਾਪ ਲੱਗਦਾ ਸਾਨੂੰ ਲੱਗੇ। ਔਰੰਗਜ਼ੇਬ ਦੀ ਕਸਮ ਵੀ ਆਈ ਹੈ। ਹੁਣ ਇੱਥੇ ਮਹਾਰਾਜ ਨਾਲ ਇਹ ਬਚਨ ਕੀਤੇ ਗਏ ਨੇ, ਦੁਨੀਆ ਕੇ ਹਮ ਤੋ ਦੀਨ ਕੇ ਤੁਮ ਪਾਤਸ਼ਾਹ ਹੋ, ਆਤਾ ਨਹੀਂ ਯਕੀਨ ਤੁਮੇ ਦੁਨੀਆ ਕੀ ਚਾਹ ਹੋ, ਸਤਿਗੁਰੂ ਕੇ ਪਾਸ ਕਿਸ ਲੀਏ ਫੌਜੇ ਸਿਪਾਹ ਹੋ, ਨਾਨਕ ਕੇ ਜਾਨਸ਼ੀਨ ਹੋ ਕਿਉਂ ਹੁੱਬੇ ਜਾਹ ਹੋ, ਸਿੰਘੋ ਕੋ ਸਾਥ ਲੈ ਕੇ ਯਹਾਂ ਸੇ ਸਿਧਾਰੀਏ, ਵਾਹਿਗੁਰੂ ਕੀ ਫਤਿਹ ਕਾ ਨਾਰਾ ਪੁਕਾਰੀਏ। ਆਖਿਆ ਗਿਆ ਔਰੰਗਜ਼ੇਬ ਵੱਲੋਂ, ਓ ਮਹਾਰਾਜ ਦੀਨ ਦੇ ਬਾਦਸ਼ਾਹ, ਉਹ ਧਰਮ ਦੇ, ਮੈਂ ਦੁਨੀਆਂ ਦਾ ਬਾਦਸ਼ਾਹ, ਕਿਲਿਆਂ ਦਾ ਕੰਮ ਬਾਦਸ਼ਾਹ ਦੁਨੀਆਂ ਦੇ ਨੂੰ ਹੈ, ਫੌਜਾਂ ਦੁਨੀਆਂ ਦੇ ਬਾਦਸ਼ਾਹ ਨੂੰ ਚਾਹੀਦੀਆਂ ਨੇ, ਧਰਮ ਦੇ ਬਾਦਸ਼ਾਹ ਦਾ ਕੀ ਲੈਣਾ ਦੇਣਾ ਕਿਲਿਆਂ ਨਾਲ। ਨਾਲੇ ਤੁਹਾਡੇ ਦਰ ਤੇ ਆਇਆਂ ਦੀ ਝੋਲੀ ਭਰਦੀ ਹੈ, ਦਤਾਰ ਪੁਰਖ ਹੋ, ਦਿਆਲੂ ਹੋ, ਦ੍ਰਵਿਤ ਹਿਰਦੇ ਵਾਲੇ ਹੋ, ਅੱਜ ਇੱਕ ਜ਼ਮੀਨ ਦੇ ਟੁਕੜੇ ਦਾ ਲਾਲਚ ਕਰਦੇ ਹੋ, ਆ ਜਿਹੜਾ ਲਹੂ ਵਹਿ ਰਿਹਾ ਹੈ ਤੁਹਾਡੇ ਜੁੰਮੇ। ਲੋਕ ਆਖਣਗੇ ਰਹਿੰਦੀ ਦੁਨੀਆਂ ਤੱਕ, ਫਕੀਰ ਸੀ ਤੇ ਫਕੀਰ ਦੀ ਪਕੜ ਨਹੀਂ ਹੁੰਦੀ ਜੇ ਆਨੰਦਪੁਰ ਛੱਡ ਦਿੰਦੇ ਤੇ ਨੁਕਸਾਨ ਨਾ ਹੁੰਦਾ। ਤੁਸੀਂ ਛੱਡ ਜਾਓ ਆਨੰਦਪੁਰ ਨੂੰ, ਤੁਹਾਡੀ ਫੌਜ ਦੀ ਵੀ ਜਾਨ ਬਚ ਜਾਵੇ, ਸਾਡੀ ਫੌਜ ਦੀ ਵੀ ਜਾਨ ਬਚ ਜਾਵੇ, ਤੁਹਾਡਾ ਮਜ਼ਹਬ ਵੀ ਬਚ ਜਾਵੇ, ਸਾਡਾ ਵੀ ਬਚ ਜਾਵੇ, ਇੱਜ਼ਤ ਵੀ ਰਹਿ ਜਾਵੇ। ਤੇ ਮੇਰੇ ਕਰਿੰਦਿਆਂ ਨੇ ਧੋਖਾ ਕੀਤਾ, ਤੁਹਾਡੇ ਨਾਲ ਕਸਮਾਂ ਖਾ ਕੇ ਤੋੜੀਆਂ, ਮੈਂ ਸਜ਼ਾ ਦੇਵਾਂਗਾ, ਹੁਣ ਮੈਂ ਕਸਮ ਉਠਾਉਣਾ ਹੈ। ਬਾਣੀ ਕੀ ਕਹਿੰਦੀ ਹੈ, ਸਤਿਗੁਰ ਦਾਤਾ ਦਿਆਲ ਹੈ ਜਿਸ ਨੂੰ ਦਇਆ ਸਦਾ ਹੋਏ, ਸਤਿਗੁਰ ਅੰਦਰੋਂ ਨਿਰਵੈਰ ਹੈ ਸਭ ਦੇਖੈ ਬ੍ਰਹਮ ਇੱਕ ਸੋਏ, ਗੁਰੂ ਨਿਰਵੈਰ ਹੈ। ਕਾਸਿਦ ਨੂੰ ਜਵਾਬ ਦਿੱਤਾ ਗੁਰਾਂ ਨੇ, ਬੇਵਜਹ ਹੈ ਹਮ ਤੋ ਖੁਦ ਨਹੀਂ ਚਾਹਤੇ ਕਿ ਜੰਗ ਹੋ, ਉਸੇ ਲੜੇਂਗੇ ਲੜਨੇ ਕੀ ਜਿਸੇ ਉਮੰਗ ਹੋ, ਠੋਕਰ ਸੇ ਫੇਂਕ ਦੇਂਗੇ ਜੋ ਰਸਤੇ ਮੇਂ ਸੰਗ ਹੋ, ਸਰ ਇਸਕਾ ਕਾਟ ਲੇਂਗੇ कहा जिसने तंग हो खुरेंजी वरना खलक की कब हमको भाती है शेरों की फौज कह दे तू कासिद जाती है कहंदे ठीक है मैं फकीर हैं मैं आनंदपुर छड़ दिना है पर तुहाडी फिदरत है तुसी राह दे रोड़े बनना मेरे ते जे फिर मेरे अगे आ गए ते किसे धड़ उत्ते गुरु गोबिंद सिंह सिर नहीं रहन दवेगा ये गुरां दी अजमत है ताकत है कहंदे कासिद मैं जानदा तुसी कसमां तोड़नियां ने पर उधरों सिंघां ने फिर बेनतियां शुरू कीतियां महाराज जान बच रही है धर्म बच रहा है शान बच रही है झुकना नहीं पै रहा आनंदपुर छड़ जाइए किधरे फिर आके मल लवांगे व्याकुल हो गए सिंह पर गुरदेव ते जानी जान ने गुरपुरा भेटियो वडभागी अंतर जामी सुगुण सुजान ही नोज एवरीथिंग तेरे अंदर दी हाल तो जानदा उन्हूं पता सी झूठियां कसमां ने भाई रतन सिंह पंगू कहिंदे सिंह जिद करदे रहे जिवें बच्चे कर लैंदे ने गुरदेव मना करदे रहे भी नहीं किला छड़ना अखीर जदों सिंघां ने जिद ना छड़ी कई बार वेख्या आपां मापे बच्चियां दी जिद अगे चुक जांदे ने गुरदेव कहिंदे एक महीना रुक जाओ कहिंदे नहीं जी गुरदेव कहिंदे हफ्ता रुक जाओ जिद कदम चूमेगी तुहाडे बगावत करन वाली है फौज दौड़ जाएंगे हथियार छड़ के खालसे की जित होगी कहिंदे एक दिन भी नहीं रह सकते पिछेन गोई भविखबाणी की कलगीधर ने कहिंदे नहीं रके नहीं मने एक हफ्ते विच इन्ना नुकसान उठाना पवेगा जेदी भरपाई नहीं होगी इतिहास गवाह है कल का दिन जिहड़ा लंघ गया 6 पोह 1761 बिक्रमी संमत तो लैके 13 पोह 1761 बिक्रमी संमत ताई आनंदा की पुरी तो लैके सरहंद दीआं दीवारां ताई एक हफ्ते दे विच विच चारे साहबजादे प्यारे गुरु के सिंह माता गुजरी परिवार खेरू खेरू सब शहीद जानी जानने पातशाह भी आने वाला समा कैसा है पर सिंघां दी जिद तू सतगुर चौह जुगी आप आपे परमेसर चौवां जुगां बारे कलगी तर जानन वाले ने अकाल स्वरूप ने सिंह ना समझ सके 6 पोह दी रात 1761 बिक्रमी समत नंदा की पुरी नू बापू छड़न लगे ने गुरु तेग बहादुर साहब जी का जिथे संस्कार होया गुरद्वारा सीसगंज मथा टेकया बाबा श्री चंद जी महापुरशा की संपरदाय उदासीन ਉਹਦੇ ਮਹਾਤਮਾ ਭਾਈ ਗੁਰਬਖਸ਼ ਦਾਸ ਉਦਾਸੀ ਨੂੰ ਸੇਵਾ ਸੌਂਪ ਦਿੱਤੀ ਹੈ ਤੇ ਅੱਲਾ ਯਾਰ ਖਾਂ ਲਿਖਦੇ ਨੇ ਮਹਾਰਾਜ ਹੱਥੀ ਵਸਾਈ ਹੋਈ ਆਨੰਦਾਂ ਦੀ ਪੁਰੀ ਨੂੰ ਛੱਡ ਕੇ ਸਾਹਿਬਜ਼ਾਦਿਆਂ ਸਮੇਤ ਪਰਿਵਾਰ ਦੇ ਸਮੇਤ ਸਿੰਘਾਂ ਦੇ ਸਮੇਤ ਤੁਰਦੇ ਨੇ ਤਾਰੋਂ ਕੀ ਛਾਓਂ ਕਿਲੇ ਸੇ ਸਤਿਗੁਰੂ ਰਵਾ ਹੋਏ कसके कमर सवार थे सारे जमा हुए तारियां दी लोए बापू साडा आनंदा दी पुरी नू छड़ के तुरिया जा रहा है पिछे साहबजादियां ने एक नजर वेख्या आनंदा दी पुरी नू ते आख्या बापू कदे आनंदपुर फिर आवांगे ते गुरदेव दा जवाब सी जदों होले महल्ले ते बाणे विच सज तज के मेरा खालसा महला कढ़िया करेगा ते मेरे दिदारे खालसे चो हो जाया करनगे तुर पए ने चार तरफ तो घेरा पैना है हुण आनंदा दी पुरी छड़ के कीरतपुर साहब वड्डियां दे स्थान ते दर्शन करके सरसा दे कंडे हजे पहुंचे ने ते घेरा पैन लग पिया है पिछों कसमां तोड़ के मुगल ते बाई धार दे राजे आ गए ते थल्यों सीत ने घेरा कत्या है पोह दी ठंडी सीत हड्डां नूं चढ़दी है उत्तों वर्खा ने घेरा कत्या है तुहानूं पता है दसंबर महीने दी वर्खा हड्ड छिल दिंदी है चीर दिंदी है ते सामने बरसाती नाला सरसा जे दे विच हड़ आया है इस तरह दे नाल घेरा पिया है सत पोह दा अमृत वेला सरसा दे कंडे हो गया है ते गुरदेव गुरु गोबिंद सिंह कहिंदे भाई दया सिंह जी ਆਸਾ ਦੀ ਵਾਰ ਲੱਗੇਗੀ, ਜਪ ਜਾਪ ਸਵਈਏ ਚੌਪੀ ਨੰਦ ਦਾ ਨਿਤਨੇਮ ਹੋਵੇਗਾ। ਅੱਲਾ ਯਾਰ ਖਾਂ ਨੇ ਲਿਖਿਆ ਹੈ, ਕਹਿੰਦਾ ਮੈਂ ਹੈਰਾਨ ਹਾਂ ਵੀ ਨਿਤਨੇਮ ਕਿੰਨਾ ਜ਼ਰੂਰੀ ਹੈ ਸਿੱਖਾਂ ਵਿੱਚ। ਥਾ ਸਰਪੇ ਵਕਤ ਆ ਗਿਆ ਆਸਾ ਕੀ ਵਾਰ ਕਾ, ਸਾਜ਼ੋ ਕੀ ਜ਼ੇਰੋ ਬੁੰਮ ਕਾ, ਚੜਾਓ ਉਤਾਰ ਕਾ, ਮਨਸ਼ਾ ਬਾ ਕਲਗੀ ਧਰ ਕੇ ਦਿਲੇ ਬੇਕਰਾਰ ਕਾ, ਮੌਕਾ ਮਿਲੇ ਤੋ ਕਰਲੇ ਭਜਨ ਪਰਵਰ ਦੀਗਾਰ ਕਾ, ਜਬ ਮਹਿਵੇ ਬੰਦਗੀ ਹੋਏ ਨਾਨਕ ਕੇ ਜਾਨ ਸ਼ੀਨ, ਆ ਟੂਟੇ ਖਾਲਸਾ ਪੇ ਅਚਾਨਕ ਕਈ ਲਈਨ। ਗੁਰਦੇਵ ਕਹਿੰਦੇ ਆਸਾ ਦੀ ਵਾਰ ਲੱਗੇਗੀ, ਇਹ ਬੜੀ ਜ਼ਰੂਰੀ ਹੈ। ਸਿੰਘ ਕਹਿੰਦੇ ਮਹਾਰਾਜ ਸਰਸਾ ਲੰਘ ਕੇ ਲਾ ਲਈਏ, ਕਹਿੰਦੇ ਨਾ ਸੂਰਜ ਦੀ ਟਿੱਕੀ ਨਿਕਲ ਆਵੇਗੀ, ਨਿਤਨੇਮ ਪਹਿਲਾਂ ਕਰਨਾ ਹੈ। ਗੁਰੂ ਨਾਨਕ ਸਾਹਿਬ ਨੂੰ ਪੁੱਛੋ ਏਡਾ ਜ਼ਰੂਰੀ ਹੈ, ਮਹਾਰਾਜ ਕਹਿੰਦੇ ਸਾਬਾਹੀ ਸਾਲਾਹਾ, ਜਿੰਨੀ ਧਿਆਇਆ ਇੱਕ ਮਨ, ਸਹੀ ਪੂਰੇ ਸਾਹਾ ਵਕਤ ਹੈ ਉੱਪਰ ਲੜਮੂਏ। ਅਸਲ ਵਕਤ ਹੈ ਅੰਮ੍ਰਿਤ ਵੇਲਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਲੜਨ ਦਾ, ਜਿੰਨਾ ਸੁਬਾ ਸਲਾਹਿਆ ਹੈ ਉਹਨਾਂ ਪਰਮੇਸ਼ਵਰ ਨੂੰ ਪਾਇਆ ਹੈ। ਪੁੱਛੋ ਜੀ ਸੁੱਤੇ ਨਹੀਂ ਉੱਠੇ, ਅੱਜ 9 ਵੱਜ ਗਏ, ਹੁਣ ਨਿਤਨੇਮ ਕਰੀਏ। ਕਹਿੰਦੇ ਦੂਜੇ ਬਹੁਤੇ ਰਾਹਾ, ਮਨਕੀਆਂ ਮਤੀ ਖਿੰਡੀਆਂ, ਬਹੁਤ ਪਏ ਅਸਗਾਹਾ, ਗੋਤੇ ਖਾਹੇ ਨਾ ਨਿਕਲੇ ਹੈ। ਨਿਤਨੇਮ ਤੇ ਕਰ ਲਓ, ਪਰ ਕਹਿੰਦੇ ਮਨ ਨਹੀਂ ਜੁੜਨਾ, ਮਨ ਨਾ ਜੁੜਿਆ ਤੇ ਪ੍ਰਾਪਤੀ ਘੱਟ ਹੋਵੇਗੀ। ਦੇਖੋ ਜਿਹੜਾ ਬੱਚਾ ਜਮਾਤ ਵਿੱਚ ਸਮਝ ਕੇ ਕਰਦਾ ਨੰਬਰ ਬਹੁਤੇ ਆਉਂਦੇ, ਜਿਹੜਾ ਰੱਟੇ ਲਾਉਂਦਾ ਉਹਦੇ ਥੋੜੇ ਨੰਬਰ ਘੱਟ ਜਾਂਦੇ ਨੇ। ਮੈਂ ਨਹੀਂ ਕਹਿੰਦਾ ਫੇਲ ਹੋਵੇ, ਨਿਤਨੇਮ ਪੜਿਆ ਅਜਾਈ ਨਹੀਂ ਜਾਂਦਾ। ਹੁਣ ਜਿੰਨੇ ਬੀਜ ਸੁੱਟਿਆ ਹੈ ਧਰਤੀ ਤੇ ਉੱਗੇਗਾ ਹੀ, ਜਿਹੜੇ ਕਿਸਾਨ ਨੇ ਜ਼ਿਆਦਾ ਮਿਹਨਤ ਕਰ ਲਈ ਤੇ ਵੱਤਰ ਤੇ ਬੀਜਿਆ ਉਹਨੇ ਫਲ ਵੱਧ ਖੱਟ ਲਿਆ, ਤੇ ਜਿਹਨੇ ਵੱਤਰ ਲੰਘਾ ਕੇ ਬੀਜਿਆ ਫਲ ਘੱਟ ਖੱਟ ਲਿਆ। ਅੰਮ੍ਰਿਤ ਵੇਲੇ ਇਕਾਗਰਤਾ ਹੁੰਦੀ ਹੈ, ਦੁਕਾਨ ਨਹੀਂ ਖੋਲਣੀ, ਬਹੁਤਾ ਖੇਤਾਂ ਵਿੱਚ ਵੀ ਰੋਜ਼ ਨਹੀਂ ਜਾਣਾ, ਨਿਆਣੇ ਨਹੀਂ ਤਿਆਰ ਕਰਨੇ, ਚੌਂਕਾ ਚੁੱਲ੍ਹਾ ਨਹੀਂ ਤਾਉਣਾ, ਚੌਂਕੜਾ ਲੱਗ ਜਾਂਦਾ, ਮਨ ਟਿਕ ਜਾਂਦਾ। 9 ਵਜੇ ਸੁੱਤੇ ਉੱਠ ਕੇ ਨਿਤਨੇਮ ਕਰੋਗੇ, ਮਾਈਆਂ ਨੇ ਨਿਆਣੇ ਤਿਆਰ ਕਰਨੇ ਨੇ, ਸਕੂਲ ਭੇਜਣੇ ਨੇ, ਭਾਵਾਂ ਨੇ ਕਿਰਤ ਕਰਨੀ ਹੈ, ਮਨ ਕਿੱਦਾਂ ਟਿਕੇ? ਤੋ ਜਿੰਨੀ ਮੁਸ਼ਕਤ ਘਾਲੋ ਉਨਾ ਫਲ, ਸਾਰੀ ਦਿਹਾੜੀ ਬਾਣੀ ਪੜੋ ਸਫਲੀ ਹੈ, ਪਰ ਨਿਤਨੇਮ ਤੋਂ ਸਿੱਖ ਨਹੀਂ ਖੁੰਝਦਾ। ਏਡਾ ਜ਼ਰੂਰੀ ਹੈ, ਕਹਿੰਦੇ ਸੂਰਜ ਨਹੀਂ ਚੜਨ ਦੇਣਾ, ਪਹਿਲਾਂ ਚੌਂਕੜਾ ਲੱਗੇਗਾ। ਹੈਰਾਨੀ ਹੈ ਅੱਲਾ ਯਾਰ ਖਾਂ, ਕਹਿੰਦਾ ਸਿੰਘ ਆਖਣ ਲੱਗੇ ਬੇਮਿਸਾਲ ਓ ਬੇਨਜ਼ੀਰ, ਤੂੰ ਸਤਿਗੁਰੂ ਹਮਾਰਾ ਹੈ, ਵਾਹਿਗੁਰੂ ਕੇ ਬਾਦ ਤੇਰਾ ਹੀ ਸਹਾਰਾ ਹੈ, ਹੋ ਕਾਸ਼ ਸਭ ਕੋ ਤੁਝ ਕੋ ਖੁਦਾ ਜਿਤਨਾ ਪਿਆਰਾ ਹੈ, ਤੇਗੇ ਕੇ ਸਾਏ ਮੇ ਕਹਾਂ ਦਾਤਾ ਵੀ ਸਾਰਾ ਹੈ, ਤੌਹੀਦ ਪਰ ਫਿਦਾ ਥਾ ਤੂ ਆਲੀ ਮੁਕਾਮ ਥਾ, ਤੀਰੋ ਕੇ ਸਾਏ ਮੇ ਯਾਦੇ ਖੁਦਾ ਤੇਰਾ ਕਾਮ ਥਾ। ਬੜੇ ਮਹਾਂਪੁਰਸ਼ ਹੋਏ ਤੇ ਹੋਣਗੇ, ਬੜੇ ਰਹਿਬਰ ਹੋਏ ਤੇ ਹੋਣਗੇ, ਰੱਬ ਨੂੰ ਯਾਦ ਕਰਨ ਵਾਲੇ ਚੌਂਕੜਾ ਲਾਉਂਦੇ ਤੱਕੇ ਨੇ, ਪਰ ਜੇ ਮੌਤ ਸਾਵੇਂ ਹੋਵੇ ਨਾ ਫਿਰ ਚੌਂਕੜਾ ਨਹੀਂ ਲੱਗਦਾ, ਕੰਬ ਉੱਠਦਾ ਹੈ ਬੰਦਾ। ਕਿਹੜੀ ਮਿੱਟੀ ਦਾ ਬਣਿਆ ਏ ਕਲਗੀ ਧਰ, ਮੌਤ ਦਾ ਬੱਦਲ ਛਾਇਆ ਹੋਇਆ ਹੈ, ਤੀਰ ਮੌਤ ਬਣ ਕੇ ਗਰਜ ਰਹੇ ਨੇ, ਗੱਜ ਰਹੇ ਨੇ, ਤੀਰਾਂ ਦਾ ਮੀਂਹ ਪੈਂਦਾ ਹੋਵੇ ਤੇ ਤੂੰ ਜੰਗ ਲੜਨ ਦੀ ਬਜਾਏ ਚੌਂਕੜਾ ਲਾ ਕੇ ਆਸਾ ਦੀ ਵਾਰ ਲਾ ਰਿਹਾ ਹੋਵੇਂ, ਮੌਤ ਦੇ ਸਾਏ ਵਿੱਚ ਖੁਦਾ ਯਾਦ ਤੈਨੂੰ ਹੈ, ਹੋਰ ਕਿਸੇ ਨੂੰ ਨਹੀਂ ਵੇਖਿਆ। ਐਸੀ ਅਜ਼ਮਤ ਹੈ ਗੁਰਾਂ ਦੀ, ਐਸੀ ਬੇਖੌਫ ਹਸਤੀ ਹੈ, ਬੈਠੇ ਹੋਏ ਨੇ। ਬਾਬਾ ਜੀਤ ਸਿੰਘ ਨੇ ਨਾਲ ਸਿੰਘ ਲੈ ਲਏ, ਬਾਬਾ ਉਦੈ ਸਿੰਘ ਨੂੰ ਲੈ ਲਿਆ, ਬਾਬਾ ਜੀਵਨ ਸਿੰਘ ਨੂੰ ਲੈ ਲਿਆ, ਘਮਸਾਨ ਦਾ ਯੁੱਧ ਹੋਇਆ, ਬਾਬਾ ਉਦੈ ਸਿੰਘ ਭਾਈ ਮਨੀ ਸਿੰਘ ਦੇ ਫਰਜ਼ੰਦ ਨੇ ਸ਼ਾਹੀ ਟਿੱਬੀ ਤੇ ਲੜਦੇ ਹੋਏ ਸ਼ਹੀਦ ਹੋ ਗਏ, ਜਿੱਥੇ ਅੱਜ ਕੱਲ੍ਹ ਪਿੰਡ ਅਟਾਰੀ ਬਣਿਆ ਹੋਇਆ ਹੈ। ਹੁਣ ਤਿੰਨ ਹਿੱਸੇ ਇਤਿਹਾਸਕਾਰ ਕਹਿੰਦੇ ਨੇ ਸਰਸਾ ਦੇ ਕੰਢੇ ਹੀ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਸ਼ਹੀਦ ਹੋਏ ਨੇ ਭਾਈ ਜੈਤਾ, ਅੱਜ ਦੇ ਦਿਨ ਸੱਤ ਪੋਹ ਨੂੰ। ਚੌਥਾ ਹਿੱਸਾ ਇਤਿਹਾਸਕਾਰ ਇੱਕ ਦੋ ਕਹਿ ਦਿੰਦੇ ਨੇ ਚਮਕੌਰ ਦੀ ਗੜੀ ਹੋਏ ਨੇ, ਪਰ ਬਹੁਤਾਤ ਵਿੱਚ ਸਰਸਾ ਦਾ ਕੰਢਾ ਹੀ ਲਿਖਿਆ ਗਿਆ ਹੈ। ਖੈਰ ਆਸਾ ਦੀ ਵਾਰ ਦੀ ਸਮਾਪਤੀ ਹੋਈ, ਕਲਗੀਧਰ ਪਾਤਸ਼ਾਹ ਉੱਠ ਪਏ, ਹੱਥ ਵਿੱਚ ਤਲਵਾਰ ਲੈ ਲਈ ਹੈ, ਤੇ ਜਦੋਂ ਬਾਪੂ ਦੀ ਫਿਰ ਤਲਵਾਰ ਚੱਲੀ ਹੈ, ਯਹ ਕਹਿ ਕੇ ਉਨ ਪੇ ਟੂਟ ਪੜੇ, ਦਸਵੇਂ ਪਾਤਸ਼ਾਹ ਇਸ ਸਫਕੋ ਕਾਟ ਤੇ ਕਭੀ ਉਸ ਪਰੇ ਕੋ ਕਾਹਾ, ਜ਼ਮਤੀ ਨਾਥੀ ਹਜ਼ੂਰ ਕੀ ਤਲਵਾਰ ਪਰ ਨਿਗਾਹਾ, तेगे गुरु पे होता था बिजली का शाहे बाहा, एक हमले में था फौज का तख्ता उलट गया, गुर की हवाए तेग से बादल सा छट गया। कहिंदे ऐसी बिजली वांग तलवार उदी चली है जिमें बदल उड़दे ने, इदा कहिंदे दुश्मन उड़न लग पए जिमें बदलां दी सार कोई नहीं लैंदा, वगदे तूफान विच दौड़ भौड़ जांदे ने, कलगी धरदे सावें दुश्मन ना टिकिया। कहिंदे इउं लगदा सी तलवार नहीं बिजली फड़ी होई है हथ विच। इक सफा अगे आउंदी है जागदे दुश्मनां दी, मुरदियां दियां कतारां विच बापू ने बदल दिता। राजपूत कहिंदे सन साडे वर्गा गांडीव कोई नहीं, मुगल कहिंदे सी असी खानदानी तलवारीए सानू मार कोई नहीं सकदा, मुसलमान लिखदा है अल्लाह यार खां सतगुरों ने राजपूतों के शक्के छुड़ा दिए, मुगलों के जो वलवले थे वो भी मिटा दिए, कुश्तों की आन में पुश्ते लगा दिए। कहिंदे राजपूत की मुगल की गुरु गोबिंद सिंह दे अगे टिक ना सके, जिवें शेर दे अगे मृग दौड़दे ने दौड़ उठे। सर्ब कला समर्थ प्रभ पूरे गुरदेव, गुरु इज ऑल पावरफुल, कोई कंपैरेटिवली उहदे अगे नहीं टिक सकदा। दुश्मन पिछे दौड़ उठिया, फिर कलगीधर ने हुक्म कीता, सिंघो सरसा पार लंघना है। पानी विच बहाव बहुता सी, गुरु गुरु परिवार अगे अगे है, सिंह अगे अगे ने, सारियां तो पिछे बाबा अजीत सिंह अपना जथा लैके पार लंघदे ने। सरसा दे कंडे विछोड़ा पैंदा है, माता गुजरी, बाबा जोरावर सिंह फतेह सिंह एक दिशा नूं चले गए, माता साहिब कौर माता सुंदर कौर कुछ सिंघां दे नाल रोपड़ वल नूं हुंदे दिल्ली वल नूं आ गए, गुरु गोबिंद सिंह पंज प्यारे, फिर बाबा अजीत सिंह बाबा जुझार सिंह ये रोपड़ दी दिशा नूं तुरदे ने, पिंड कनौले नूं लंघे, पिंड फिड्डे नूं लंघे, रोपड़ पहुंचे, उत्थे कुछ पठाणा नाल भेड़ होया, पठाणा नूं मिट्टी विच मिला के पिंड कोटले नूं लंघे ने, जिथों दा निहंग खां पठान इन्हां दा सेवक है, ब्राह्मण माजरा लंघे, बूर माजरा लंघे, दुकरी लंघे, तालापुर दी उच्ची टिब्बी लंघ के चमकौर दी गढ़ी विच बापू पहुंचिया। अज दा दिहाड़ा सी सत पो, छावां पईआं होईआं ने, कच्ची गड़ी दे विच आसन ला लिया है, चेहरे ते मुस्कुराहट आई ते भाई दया सिंह ने पुछया, बापू खुशी का दी है, परिवार विछड़ गया, आनंदपुर जांदा रहा उजड़ गया, जान नालों प्यारे तेरे सिंह शहीद हो गए, फिर भी चेहरे ते शिकन नहीं, किस मिट्टी दे बने हो। ते जो बापू ने जवाब दिता, अल्लाह यार खां ने लिखिया है, जिस खित्ते में हम कहते थे आना यह वही है, कल लुट के है जिस जगह से जाना यह वही है, मट्टी कह देती है ठिकाना यह वही है, जिस जहां पे बच्चों को कटाना यह वही है, एक मोर्चे में फिर वही सरकार दर आए, जा पहुंचे अकाली सतगुर जिधर आए। कहिंदे भाई दया सिंह जदों करजा होवे ना सिर ते, ते ये समझ पै जावे भी मैं किश्त अदा कर देनी है, मेरे कोल प्रबंध हो गया करजा लाउण दा, ते चेहरे ते खेड़ा हुंदा है। मैं दीन लई मजहब लई धर्म लई सरबंस वारन दी बात पाई सी, ओह करजा है मेरे सिर ते। भाई दया सिंह कल सूरज दी टिक्की निकलेगी अठ पोह नूं, ऐसा दुनिया दा महान युद्ध लड़ांगा जेड़ा कदे किसे ने लड़िया ना होवेगा। सरबंस वारने वाले कर्ज विचों दो किस्तां जीत सिंह ते जुझार दे रूप विच मैं कल नूं अदा करनियां ने। अल्लाह यार खां रात दे दृश्य नूं पेश करदा, कहिंदा कुछ लेट गए खाक पेजी पोश बिछाकर, पहरा लगे देने कई तलवार उठाकर, गोबिंद भी शब्बाश हुए खेमे में जाकर, देखा तो वहां बैठे हैं गर्दन को झुकाकर, वाहे गुरु वाहे गुरु मुंह से निकलता है तू ही तू है, तू ही तू है मुंह से निकलता। कहिंदे उह जिहड़े सिंह सी ना थके टुटे, तीन साल हो गए ने जंग लड़दियां नूं, किधरे ही दो चार दिन हफ्ता दस दिन महीना रेस्ट मिलती है, पैरां ते शाले हत्थां ते शाले चीरे पए तलवारां चला चला के, ਥੱਕੇ ਟੁੱਟੇ ਹੋਏ ਧਰਤੀ ਤੇ ਹੀ ਲੇਟ ਗਏ। ਜ਼ੀਨ ਕਾਠੀ ਲਾ ਲੈਂਦੇ ਨੇ, ਘੋੜੇ ਦੀ ਸਰਾਣਾ ਬਣਾ ਲੈਂਦੇ ਨੇ, ਪੋਸ਼ ਘੋੜੇ ਦੇ ਲੱਕ ਤੇ ਵਛਾਈਦਾ। ਜਦੋਂ ਕਾਠੀ ਕੱਸੀਏ ਤੇ ਕਿਧਰੇ ਚੀਰਾ ਨਾ ਆ ਜਾਵੇ ਚਮੜੇ ਦੀ ਬੈਲਟ ਨਾਲ ਘੋੜੇ ਦੇ ਪੇਟ ਨੂੰ, ਉਹ ਪੋਸ਼ ਕਿਸੇ ਨੇ ਥੱਲੇ ਵਛਾ ਲਿਆ, ਕਿਸੇ ਨੇ ਉੱਪਰ ਲੈ ਲਿਆ, ਕੁਝ ਪਹਿਰਾ ਦੇ ਰਹੇ ਨੇ ਤਲਵਾਰ ਉਠਾ ਕੇ। ਕਲਗੀ ਧਰ ਖੇਮੇ ਚ ਗਏ, ਤੰਬੂ ਚ ਗਏ, ਇੰਨੇ ਦਿਨਾਂ ਦੇ ਥੱਕੇ ਟੁੱਟੇ ਨੇ, ਤੁਸੀਂ ਸੋਚੋਗੇ ਆਰਾਮ ਕਰਦੇ ਹੋਣਗੇ। ਉਹ ਗੁਰੂ ਪਰਮੇਸ਼ਰ ਹੈ, ਉਹਦੇ ਤੇ ਕੋਈ ਅਸਰ ਨਹੀਂ ਹੈ, ਕੋਈ ਰੋਗ ਨਹੀਂ, ਕੋਈ ਸੋਗ ਨਹੀਂ, ਕੋਈ ਸੁੱਖ ਨਹੀਂ, ਕੋਈ ਦੁੱਖ ਨਹੀਂ, ਸਮ ਅਵਸਥਾ ਚੌਂਕੜਾ ਲਾ ਕੇ ਬੈਠੇ ਨੇ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੇ ਨੇ। ਰੰਚਕ ਮਾਤਰ ਵੀ ਗਿਲਾ ਨਹੀਂ ਹੈ। ਅੱਲਾ ਯਾਰ ਖਾਂ ਕਹਿੰਦਾ ਹੈ, ਜਬ ਡੇਢ ਗੜੀ ਰਾਤ ਗਈ ਜ਼ਿਕਰੇ ਖੁਦਾ ਮੇ, ਖੇਮੇ ਸੇ ਨਿਕਲ ਆਏ ਹਜ਼ੂਰ ਹਵਾ ਮੇ, ਕਦਮੋ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇ, ਬੋਲੇ ਐ ਖੁਦਾਵੰਦ ਖੁਸ਼ ਹੂੰ ਤੇਰੀ ਰਜ਼ਾ ਮੇ, ਕਰਤਾਰ ਸੇ ਕਹਤੇ ਥੇ ਗੋਇਆ ਰੂਬਰੂ ਹੋਕਰ, ਕਲ ਜਾਊਂਗਾ ਚਮਕੌਰ ਸੇ ਮੈਂ ਸੁਰਖਰੂ ਹੋਕਰ। ਕਹਿੰਦੇ ਡੇਢ ਘੜੀ ਚੌਂਕੜਾ ਲਾਉਣ ਤੋਂ ਬਾਅਦ ਅਟਾਰੀ ਤੋਂ ਉਤਰੇ ਤੇ ਪੋਲੇ ਪੋਲੇ ਕਦਮੀ ਸਿੰਘਾਂ ਵਿੱਚ ਫਿਰਦੇ ਨੇ। ਕਿਧਰੇ ਸਿੰਘ ਉੱਠ ਨਾ ਪੈਣ, ਅੱਖ ਨਾ ਖੁੱਲ ਜਾਵੇ। ਕਹਿੰਦੇ ਕਿਸੇ ਦੀ ਲੱਥੀ ਦਸਤਾਰ ਸਿਰ ਤੇ ਬੰਨੀ ਹੈ, ਕਿਸੇ ਦੇ ਸੀਸ ਹੇਠੋਂ ਕਾਠੀ ਜੋ ਖਿਸਕੀ ਸੀ ਉਹ ਹੇਠਾਂ ਦਿੱਤੀ ਹੈ। ਕਹਿੰਦੇ ਕਿਸੇ ਦਾ ਦਹਿਨ ਚੁੰਮ ਲਿਆ, ਮੱਥਾ ਬਾਪੂ ਨੇ ਚੁੰਮ ਲਿਆ, ਕਿਸੇ ਦੀ ਸਾਹ ਰਗ ਬਾਪੂ ਨੇ ਚੁੰਮ ਲਈ ਹੈ। ਬੜਾ ਕਮਾਲ ਦਾ ਲਿਖਿਆ ਹੈ, ਜਿਨ ਸਿੰਘੋ ਨੇ ਕਲ ਮੌਤ ਕੇ ਸਾਹਿਲ ਥਾ ਉਤਰਨਾ, ਕਲ ਸੁਬਹ ਥਾ ਜਿਨ ਖਾਲਸੋ ਨੇ ਜੰਗ ਮੇ ਮਰਨਾ, ਬਾਲੀ ਸੇ ਸ਼ਹਿਦੋ ਕੇ ਹੁਆ ਜਬ ਹੈ ਗੁਜ਼ਰਨਾ, ਮੁਸ਼ਕਿਲ ਹੁਆ ਇਸ ਜਾਂ ਸੇ ਕਦਮ ਆਗੇ ਕੋ ਧਰਨਾ, ਚੂਮਾ ਕਬੀ ਹਲਕੂਮ ਕਬੀ ਦਹਿਨ ਚੂਮਨੇ ਬੈਠੇ, ਜਬ ਪਾਇੰਤੀ ਆਏ ਤੋ ਚਰਨ ਚੂਮਨੇ ਬੈਠੇ। ਕਹਿੰਦਾ ਠੀਕ ਹੈ, ਮੁਰਸ਼ਦ ਚੇਲਿਆਂ ਦਾ ਮੱਥਾ ਚੁੰਮ ਲਵੇ, ਸਾਹ ਰਗ ਚੁੰਮ ਲਵੇ, ਪਰ ਅਜੀਬ ਮੁਰਸ਼ਦ ਹੈ ਗੁਰੂ ਗੋਬਿੰਦ ਸਿੰਘ, ਇੰਨਾ ਪਿਆਰ ਚੇਲਿਆਂ ਦੇ ਨਾਲ। ਕਹਿੰਦੇ ਵੇਖੋ, ਜਿਹਦੇ ਪੈਰਾਂ ਵੱਲੋਂ ਲੰਘੇ ਦੌੜ ਕੇ ਚੇਲਿਆਂ ਦੇ ਪੈਰ ਚੁੰਮ ਲਏ। ਪੁੱਛੋ ਜੀ ਇੱਦਾਂ ਕਿਉਂ ਕਰਦੇ ਹੋ, ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕਹਿ ਸੁਖ ਇਹੀ, ਆਪਣੇ ਪਿਆਰਿਆਂ ਦੀ ਸਾਧੂਆਂ ਦੀ ਚਰਨਾ ਧੂੜੀ ਲੈ ਰਹੇ ਨੇ। ਮਹਾਰਾਜ ਨੇ ਬੜਾ ਤੇ ਕੀਤਾ ਇਸ ਰਾਤ। ਪੁੱਛੋ ਮਹਾਰਾਜ ਮਸਤਕ ਕਿਉਂ ਚੁੰਮਿਆ? ਕਹਿੰਦੇ ਇਹ ਜਿਹੜਾ ਮਸਤਕ ਹੈ ਨਾ, ਕੱਲ ਇਹ ਧੜਤੇ ਨਹੀਂ ਰਹਿਣਾ, ਦੀਨ ਲਈ ਕੱਟਿਆ ਜਾਵੇਗਾ, ਧਨ ਹੈ ਮਸਤਕ ਇਹ। ਸਾਰਾ ਕਿਉਂ ਚੁੰਮੀ ਹੈ? ਕਹਿੰਦੇ ਕੱਲ ਨੂੰ ਇਹ ਸਾਰਾ ਰਗ ਮਜ਼ਹਬ ਲਈ, ਦੀਨ ਲਈ, ਧਰਮ ਲਈ ਕੱਟੀ ਜਾਣੀ ਹੈ, ਬੜੇ ਕੀਮਤੀ ਸਾਹ ਨੇ ਇਸ ਲਈ ਚੁੰਮੀ ਹੈ। ਪੈਰ ਕਿਉਂ ਚੁੰਮਦੇ ਹੋ? ਕਹਿੰਦੇ ਕਦੇ ਵੀ ਕਦਮ ਗੁਰਮਤ ਦੇ ਵਿਪਰੀਤ ਨਹੀਂ ਪੁੱਟਿਆ ਇਹਨਾਂ ਨੇ, ਮੇਰੇ ਹੁਕਮ ਵਿੱਚ ਚੱਲੇ ਨੇ ਸਾਰਾ ਜੀਵਨ, ਛੱਡ ਕੇ ਜਾਣ ਵਾਲਿਆਂ ਦੇ ਪੈਰ ਨਹੀਂ ਚੁੰਮੇ ਜਾਂਦੇ। ਇਹ ਕੱਲ ਕਦਮ ਮੈਦਾਨੇ ਜੰਗ ਦੇ ਵਿੱਚ ਨਿਤਰਨਗੇ, ਦੀਨ ਲਈ ਸ਼ਹਾਦਤ ਦੀ ਅਵਧੀ ਮੰਨਣਗੇ। ਇਸ ਕਰਕੇ ਇਹਨਾਂ ਨਾਲ ਪਿਆਰ ਕਰਦਾ ਹਾਂ, ਜਿਵੇਂ ਮਾਂ ਬੱਚਿਆਂ ਨਾਲ ਤੇ ਕਰਦੀ ਹੈ, ਬਾਪੂ ਨੇ ਤੇ ਕੀਤਾ। ਸੱਤ ਪੋਹ ਦੀ ਰਾਤ ਇੱਦਾਂ ਲੰਘੀ, ਕੱਲ ਨੂੰ ਅੱਠ ਪੋਹ ਚੜ੍ਹਨਾ ਹੈ। ਕੱਲ ਦਾ ਇਤਿਹਾਸ ਕੱਲ ਨੂੰ ਤੁਹਾਡੇ ਨਾਲ ਸਾਂਝਾ ਕਰਾਂਗੇ। ਦਾਸ ਇੱਥੇ ਇਤਿਹਾਸ ਨੂੰ, ਬਾਣੀ ਨੂੰ ਸੰਕੋਚਦਾ ਹੈ। ਆਓ ਦੋ ਪੰਕਤੀਆਂ ਫੜ ਕੇ ਫਤਿਹ ਗਜਾਈਏ ਜੀ।
ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ, ਨਾਨਕ ਸਦ ਬਲਿਹਾਰ ਜਿਸ ਗੁਰ ਕੇ ਗੁਣ ਇੱਤੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।